SBS Radio.
SBS.
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 SBS Radio.
ਅਸੋਸੀਏਟ ਪ੍ਰੋਫੈਸਰ ਡਾਕਟਰ ਦਮਨਜੀਤ ਸੰਧੂ ਇਸ ਵਕਤ ਟੈਲੀਫੋਨ ਲਾਈਨ ਤੇ ਨੇ। ਹਾਂਜੀ ਡਾਕਟਰ ਸੰਧੂ, ਸਤਿ ਸ਼੍ਰੀ ਅਕਾਲ, ਸਵਾਗਤ ਪ੍ਰੋਗਰਾਮ 'ਚ।
ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਵੈਰੀ ਮੱਚ
ਜੀ। ਸਾਈਬਰ ਬੁਲਿੰਗ ਇੱਕ ਬਹੁਤ ਵੱਡਾ ਮਸਲਾ ਜਿਹਦੇ 'ਤੇ ਤੁਸੀਂ ਬਹੁਤ ਲੰਬੇ ਸਮੇਂ ਤੋਂ ਖੋਜ ਪੜਤਾਲ ਕਰ ਰਹੇ ਹੋ, ਇਸ ਵਿਸ਼ੇ 'ਤੇ ਤੁਸੀਂ ਪੜ੍ਹਾਉਂਦੇ ਵੀ ਹੋ। ਸਭ ਤੋਂ ਪਹਿਲਾਂ ਤਾਂ ਸਾਨੂੰ ਇਹੀ ਦੱਸੋ ਕਿ ਜੇ ਇਹਨੂੰ ਪ੍ਰਭਾਸ਼ਿਤ ਕਰਨਾ ਹੋਵੇ ਤਾਂ ਕਿਹੜੀਆਂ ਕਿਹੜੀਆਂ ਗੱਲਾਂ ਤੁਹਾਡੇ ਦਿਮਾਗ 'ਚ ਆਉਂਦੀਆਂ, ਜ਼ਿਹਨ 'ਚ ਆਉਂਦੀਆਂ?
ਸਾਈਬਰ ਬੁਲਿੰਗ ਹੈ ਜਿਸ ਤਰ੍ਹਾਂ ਅਸੀਂ ਟੈਕਨੋਲੋਜੀ ਨੂੰ ਜਾਂ ਸੈੱਲ ਫੋਨ ਨੂੰ ਜਾਂ ਇੰਟਰਨੈਟ ਨੂੰ ਅਸੀਂ ਯੂਜ਼ ਕਰਦੇ ਹਾਂ ਕਿਸੇ ਨੂੰ ਤੰਗ ਕਰਨਾ, ਕਿਸੇ ਨੂੰ ਹੈਰਸ ਕਰਨਾ, ਕਿਸੇ ਨੂੰ ਥਰੈਟਨ ਕਰਨਾ, ਟੀਜ਼ ਕਰਨਾ ਜਾਂ ਕਿਸੇ ਤਰ੍ਹਾਂ ਦੀ ਵੀ ਪਰੇਸ਼ਾਨੀ ਦੇਣੀ ਥਰੂ ਦਾ ਯੂਜ਼ ਆਫ ਟੈਕਨੋਲੋਜੀ, ਉਸਨੂੰ ਅਸੀਂ ਸਾਈਬਰ ਬੁਲਿੰਗ ਕਹਿੰਦੇ ਹਾਂ। ਬੇਸਿਕਲੀ ਇਹ ਇੱਕ ਬੁਲਿੰਗ ਦੀ ਇੱਕ ਰੈਗੂਲਰ ਬੁਲਿੰਗ ਜੋ ਇੱਕ ਟ੍ਰੈਡੀਸ਼ਨਲ ਬੁਲਿੰਗ ਹੈ ਉਸ 'ਤੇ ਹੀ ਆਫ ਸ਼ੂਟ ਹੈ। ਜੋ ਅਸੀਂ ਪਹਿਲਾਂ ਸਕੂਲਸ ਵਗੈਰਾ ਵਿੱਚ ਦੇਖਦੇ ਸੀ ਕਿ ਬੱਚੇ ਲੜਦੇ ਨੇ ਆਪਸ ਵਿੱਚ ਜਾਂ ਕੋਈ ਜਿਹੜਾ ਇੱਕ ਕਲਾਸ ਦਾ ਥੋੜਾ ਸਟਰੋਂਗ ਬੱਚਾ ਹੈ ਜਾਂ ਇੱਕ ਲੰਬਾ ਤਗੜਾ ਬੱਚਾ ਹੈ ਜਾਂ ਇੱਕ ਬਹੁਤ ਹੀ ਜਿਹੜਾ ਫਿਜ਼ੀਕਲੀ ਸਟਰੋਂਗ ਬੱਚਾ ਹੈ ਉਹ ਜਿਹੜੇ ਵੀਕ ਨੇ ਉਹਨਾਂ ਨੂੰ ਤੰਗ ਕਰਦਾ ਹੈ, ਜਿੱਦਾਂ ਉਹਨਾਂ ਨੂੰ ਘੁੱਟਦਾ ਮਾਰਦਾ ਹੈ ਜਾਂ ਉਹਨਾਂ ਦੀ ਰੋਟੀ ਖੋ ਲੈਂਦਾ ਹੈ, ਉਹਨਾਂ ਦੇ ਟਿਫਿਨ ਚੋਰੀ ਕਰ ਲੈਂਦਾ ਹੈ, ਤੇ ਉਸ 'ਤੇ ਹੀ ਆਫ ਸ਼ੂਟ ਹੈ ਕਿਉਂਕਿ ਹੁਣ ਟੈਕਨੋਲੋਜੀ ਇੰਨੀ ਅਵੇਲੇਬਲ ਹੋ ਗਈ ਆ। ਸੋ ਨੋਟ ਨੈਸੈਸਰੀਲੀ ਕਿ ਹੁਣ ਉਹ ਤੁਹਾਨੂੰ ਫੇਸ ਟੂ ਫੇਸ ਹੀ ਸਫ਼ਰ ਕਰਨਾ ਪਏ, ਹੁਣ ਕੋਈ ਵੀ ਕਿਸੇ ਨੂੰ ਤੰਗ ਕਰ ਸਕਦਾ ਹੈ, ਕੋਈ ਵੀ ਬਦਲਾ ਲੈ ਸਕਦਾ ਹੈ, ਕੋਈ ਵੀ ਆਪਣੀ ਇਰੀਟੇਸ਼ਨ ਵੈਂਟ ਆਊਟ ਕਰ ਸਕਦਾ ਹੈ, ਆਪਣੀ ਫਰਸਟ੍ਰੇਸ਼ਨ ਨੂੰ ਇੱਕ ਦਰਿਆ ਦੇ ਸਕਦਾ ਹੈ ਥਰੂ ਦਾ ਯੂਜ਼ ਆਫ ਟੈਕਨੋਲੋਜੀ ਟੂ ਇਰੀਟੇਟ ਸਮਵਨ, ਟੂ ਥ੍ਰੈਟਨ ਸਮਵਨ, ਤੇ ਕਿਸੇ ਦੀ ਵੀ ਬੇਸਿਕਲੀ ਪੀਸ ਆਫ ਮਾਈਂਡ ਤੁਸੀਂ ਰੋਬ ਕਰਨੀ ਆ ਥਰੂ ਦਾ ਯੂਜ਼ ਆਫ ਟੈਕਨੋਲੋਜੀ, ਦੈਟ ਇਜ਼ ਕਾਲਡ ਸਾਈਬਰ ਬੁਲਿੰਗ।
ਜੀ, ਨਵੇਂ ਸਮੇਂ ਦੀਆਂ ਨਵੀਆਂ ਗੱਲਾਂ, ਅੱਜ ਤੋਂ 20-30 ਸਾਲ ਪਹਿਲਾਂ ਇਹ ਗੱਲਾਂ ਕਦੇ ਕਿਸੇ ਨੇ ਸੋਚੀਆਂ ਵੀ ਨਹੀਂ ਹੋਣੀਆਂ ਕਿ ਸਾਈਬਰ ਬੁਲਿੰਗ ਨਾਂ ਦਾ ਕੋਈ ਅੱਖਰ ਵੀ ਆਊ। ਵੈਸੇ ਇਨਸਾਨ ਦੇ ਹੱਥ ਆ ਡਾਇਨਾਮਾਈਟ ਨਾਲ ਸੜਕਾਂ ਵੀ ਬਣਾਈਆਂ ਜਾ ਸਕਦੀਆਂ ਅਤੇ ਬੰਦੇ ਮਾਰਨ ਲਈ ਜੰਗ 'ਚ ਵੀ ਵਰਤਿਆ ਜਾ ਸਕਦਾ। ਉਸੇ ਤਰ੍ਹਾਂ ਸੋਸ਼ਲ ਮੀਡੀਆ, ਇਹਦੇ ਨਾਲ ਰੈਵੋਲਿਊਸ਼ਨ ਵੀ ਆਏ ਨੇ, ਤਖਤੇ ਵੀ ਪਲਟੇ ਨੇ, ਚੰਗੀਆਂ ਚੀਜ਼ਾਂ ਬੜੀਆਂ ਨੇ, ਪਰ ਨਾਲ ਇਹ ਵੀ ਕਿਹਾ ਜਾਂਦਾ ਕਿ ਇਹ ਬਾਂਦਰ ਹੱਥ ਬੰਦੂਕ ਵੀ ਆ। ਬੜੇ ਗੈਰ ਜ਼ਿੰਮੇਵਾਰਾਂ ਨਾਲ ਢੰਗ ਨਾਲ ਕੀਤੀਆਂ ਜਾਂਦੀਆਂ ਪੋਸਟ ਜਾਂ ਪੋਸਟਾਂ 'ਤੇ ਕੀਤੇ ਜਾਂਦੇ ਕਮੈਂਟ ਕਈ ਵਾਰ ਸਾਈਬਰ ਬੁਲਿੰਗ ਦਾ ਕਾਰਨ ਬਣਦੇ ਆ। ਸੋਸ਼ਲ ਮੀਡੀਆ ਦੀ ਇਸ ਪੱਖ ਨੂੰ ਤੁਸੀਂ ਕਿਸ ਨਜ਼ਰ ਨਾਲ ਦੇਖਦੇ ਹੋ?
ਤੁਸੀਂ ਬਿਲਕੁਲ ਠੀਕ ਕਿਹਾ ਜੀ, ਬੜਾ ਅੱਛਾ ਤੁਸੀਂ ਇੱਕ ਵੈਰੀ ਫਨੀ ਵੇ ਨਾਲ ਇੱਕ ਬਹੁਤ ਹੀ ਵਾਈਜ਼ ਗੱਲ ਕਹੀ ਹੈ ਜਿਸ ਤਰ੍ਹਾਂ ਬਾਂਦਰ ਦੇ ਹੱਥ ਬੰਦੂਕ। ਅਸੀਂ ਵੀ ਰਿਸਰਚਰਸ ਇਹੀ ਗੱਲ ਕਰਦੇ ਹਾਂ ਕਿ ਜਿਸ ਤਰ੍ਹਾਂ ਅਸੀਂ ਕਿਸੇ ਨੂੰ ਕਾਰ ਚਲਾਉਣ ਦੇਣ ਤੋਂ ਪਹਿਲਾਂ ਅਸੀਂ ਬੱਚੇ ਨੂੰ ਡਰਾਈਵਿੰਗ ਲੈਸਨਸ ਦਿੰਦੇ ਹਾਂ, ਤੇ ਬਟ ਕੰਪਿਊਟਰ ਵੀ ਇੰਨੀ ਕੁ ਇੰਪੋਰਟੈਂਟ, ਇੰਨੀ ਪਾਵਰਫੁਲ ਟੈਕਨੋਲੋਜੀ ਆ, ਅਸੀਂ ਬੱਚਿਆਂ ਨੂੰ ਕੋਈ ਉਹਦੀ ਇੰਸਟਰਕਸ਼ਨਸ ਨਹੀਂ ਦਿੰਦੇ ਪ੍ਰੋਪਰ ਕਿ ਕਿਸ ਤਰ੍ਹਾਂ ਅਸੀਂ ਇਹਨੂੰ ਰਿਸਪੋਂਸੀਬਲੀ ਯੂਜ਼ ਕਰਨਾ ਹੈ ਜਾਂ ਟੈਕਨੋਲੋਜੀ ਨੂੰ ਅਸੀਂ ਕਿਸ ਤਰ੍ਹਾਂ ਯੂਜ਼ ਕਰਨਾ ਹੈ ਟੂ ਦਾ ਬੈਸਟ ਆਫ ਆਰ ਐਡਵਾਂਟੇਜ ਜਾਂ ਆਪਣੀ ਸਟੱਡੀਜ਼ ਵਿੱਚ ਜਾਂ ਆਪਣੀ ਐਂਟਰਟੇਨਮੈਂਟ ਲਈ ਅਸੀਂ ਕਿਸ ਤਰ੍ਹਾਂ ਇਹਨੂੰ ਪ੍ਰੋਪਰਲੀ ਯੂਜ਼ ਕਰਨਾ ਹੈ ਉਹ ਅਸੀਂ ਕੋਈ ਗੱਲਬਾਤ ਨਹੀਂ ਹੈ ਕਰਦੇ ਬੱਚਿਆਂ ਨਾਲ। ਐਕਚੁਅਲੀ ਪੇਰੈਂਟਸ ਆਪ ਵੀ ਨੇ ਇਨਫੋਰਮਡ ਨਹੀਂ ਨੇ। ਹੁਣ ਜੋ ਅਸੀਂ ਪੇਰੈਂਟਸ ਦੀ ਗੱਲ ਕਰੀਏ, ਅਸੀਂ ਨੋਰਮਲੀ ਫਸਟ ਜਨਰੇਸ਼ਨ ਪੇਰੈਂਟਸ ਹਾਂ, ਬਿਕੋਜ਼ ਫਸਟ ਟਾਈਮ ਅਸੀਂ ਹੀ ਕੰਪਿਊਟਰਸ ਨੂੰ ਹੈਂਡਲ ਕੀਤਾ ਹੈ, ਸਾਡੇ ਪੇਰੈਂਟਸ ਨੇ ਨਹੀਂ ਸੀ ਕੀਤਾ। ਅਸੀਂ ਸਾਰੇ ਕੰਟਰੀਜ਼ ਦੇ ਵਿੱਚ ਮੋਸਟ ਆਫ ਦ ਪੇਰੈਂਟਸ ਦੈਮਸੈਲਵਸ ਆਰ ਫਸਟ ਜਨਰੇਸ਼ਨ ਯੂਜ਼ਰਸ ਆਫ ਟੈਕਨੋਲੋਜੀ ਐਂਡ ਕੰਪਿਊਟਰਸ, ਐਂਡ ਕਈ ਇਸ ਤੋਂ ਵੀ ਸਾਡੇ ਵੀ ਜਿਹੜੇ ਬਾਅਦ 'ਚੋਂ ਆਏ ਨੇ, ਜਿਸ ਤਰ੍ਹਾਂ ਐਜੂਕੇਸ਼ਨਲੀ ਬੈਕਵਰਡ ਸੋਸਾਇਟੀਜ਼ ਤੋਂ ਜਿਹੜੇ ਲੋਕ ਆਏ ਨੇ ਜਿਨ੍ਹਾਂ ਨੂੰ ਕਦੀ ਕੰਪਿਊਟਰਸ ਦੀ ਕੋਈ ਇਨਫੋਰਮੇਸ਼ਨ ਨਹੀਂ ਸੀਗੀ ਬਿਕੋਜ਼ ਆਫ ਲੈਕ ਆਫ ਇਨਫੋਰਮੇਸ਼ਨ ਜਾਂ ਲੈਕ ਆਫ ਟੈਕਨੋਲੋਜੀ ਇਨ ਦੋਜ਼ ਰਿਮੋਟ ਏਰੀਆਜ਼, ਉਹਨਾਂ ਨੂੰ ਤਾਂ ਬਿਲਕੁਲ ਵੀ ਨਹੀਂ ਪਤਾ, ਤੇ ਉਹਨਾਂ ਪੇਰੈਂਟਸ ਦੇ ਬੱਚਿਆਂ ਨੂੰ ਕੋਈ ਵੀ ਆਈਡੀਆ ਨਹੀਂ ਆ ਕਿ ਕਿਸ ਤਰ੍ਹਾਂ ਅਸੀਂ ਰਿਸਪੋਂਸੀਬਲੀ ਕੰਪਿਊਟਰ ਨੂੰ ਯੂਜ਼ ਕਰਨਾ ਹੈ। ਸੋ ਅਸੀਂ ਬਿਕੋਜ਼ ਬੱਚਿਆਂ ਨੂੰ ਅਸੀਂ ਐਜੂਕੇਟ ਹੀ ਨਹੀਂ ਕੀਤਾ ਕਿ ਕਿਸ ਤਰ੍ਹਾਂ ਅਸੀਂ ਇੱਕ ਪ੍ਰੋਪਰ ਬਿਹੇਵੀਅਰ ਹੈ ਜੋ ਇੱਕ ਸੋਸ਼ਲੀ ਐਕਸੈਪਟੇਬਲ ਵੇਜ਼ ਨਾਲ ਅਸੀਂ ਆਪਣੀ ਗੱਲ ਕਹਿਣੀ ਆ ਵਿਦਆਊਟ ਹਰਟਿੰਗ ਸਮਵਨ, ਜਾਂ ਕੋਈ ਵੀ ਐਬਿਊਸਿਵ ਟਰਮੀਨੋਲੋਜੀ ਅਸੀਂ ਨਹੀਂ ਯੂਜ਼ ਕਰਨੀ, ਉਹਦੇ ਬਾਰੇ ਅਸੀਂ ਬੱਚਿਆਂ ਨਾਲ ਕਦੀ ਖੁੱਲ੍ਹ ਕੇ ਗੱਲਬਾਤ ਹੀ ਨਹੀਂ ਹੋਈ, ਕੋਈ ਡਾਇਲੋਗ ਹੀ ਨਹੀਂ ਹੋਇਆ, ਕੋਈ ਡਿਸਕਸ਼ਨ ਹੀ ਨਹੀਂ ਹੋਈ। ਸੋ ਆਈ ਵੁੱਡ ਸੇ ਕਿ ਲੈਕ ਆਫ ਐਜੂਕੇਸ਼ਨ, ਲੈਕ ਆਫ ਅਵੇਅਰਨੈਸ ਔਨ ਦਾ ਪਾਰਟਸ ਆਫ ਔਨ ਦਾ ਪਾਰਟ ਆਫ ਦਾ ਪੇਰੈਂਟਸ ਇਜ਼ ਅ ਬਿਗ ਫੈਕਟਰ ਇਨ ਦਿਸ।
ਜੀ, ਅਤੇ ਬੱਚਿਆਂ ਦਾ ਵੀ ਮਾਪਿਆਂ ਨਾਲੋਂ ਟੁੱਟਣਾ, ਕਿਉਂਕਿ ਹੁਣ ਆਪੋ ਆਪਣੇ ਕਮਰਿਆਂ 'ਚ ਬੈਠੇ ਆ, ਕੋਈ ਵੀਡੀਓ ਗੇਮ ਖੇਡ ਰਿਹਾ, ਕੋਈ ਸੋਸ਼ਲ ਮੀਡੀਆ 'ਤੇ ਹੱਥ ਚਲਾ ਰਿਹਾ, ਉਹ ਵੀ ਆਪਣੇ ਆਪ 'ਚ ਇੱਕ ਵੱਡੀ ਸਮੱਸਿਆ ਬਣਦੀ ਜਾ ਰਹੀ ਆ। ਹਾਲਾਂਕਿ ਤੁਸੀਂ ਭਾਰਤ ਦੇ ਲਿਹਾਜ਼ ਨਾਲ ਦੱਸਿਆ ਕਿ ਕਈ ਵਾਰ ਅਨਪੜ੍ਹਤਾ ਸ਼ਰਾਪ ਬਣਦੀ ਆ, ਕਈ ਵਾਰ ਅਨਪੜ੍ਹਤਾ ਕਰਕੇ ਵੀ ਇਹ ਗੱਲਾਂ ਹੁੰਦੀਆਂ। ਉਹ ਅੱਗੇ ਭਗਵੰਤ ਮਾਨ ਹੁਣੀ ਚੁਟਕਲੇ ਵੀ ਇਹੀ ਸੁਣਾਉਂਦੇ ਸੀ, ਕਹਿੰਦਾ ਬੇਬੇ ਮੈਂ ਚੰਡੀਗੜ੍ਹ ਜਾਣਾ ਅਤੇ ਕੰਪਿਊਟਰ ਸਿੱਖਣਾ, ਉਹ ਕਹਿੰਦੀ ਪੁੱਤ ਉੱਥੇ ਕਿਸੇ 'ਚ ਮਾਰੀ ਨਾ, ਤੂੰ ਪਿੰਡ ਸਿੱਖ ਲਾ। ਸੋ ਅਨਪੜ੍ਹਤਾ ਕਿਤੇ ਨਾ ਕਿਤੇ ਆਪਣਾ ਰੋਲ ਪਲੇਅ ਜ਼ਰੂਰ ਕਰਦੀ ਆ, ਪਰ ਅੱਜ ਕੱਲ੍ਹ ਦੇ ਜਿਹੜੇ ਬੱਚੇ ਆ ਅਸੀਂ ਦੇਖਦੇ ਹਾਂ, ਕਿਉਂਕਿ ਹਾਲ ਹੀ ਵਿੱਚ ਕੁਝ ਖੋਜ ਪੜਤਾਲਾਂ ਇਹ ਵੀ ਆਈਆਂ ਕਿ ਬੱਚਿਆਂ ਦਾ ਮੋਢੇ ਉੱਤੇ ਨੂੰ ਚੜਾਉਣਾ, ਸੋ ਵਾਟ, ਅਤੇ ਆਪਣੇ ਮਾਪਿਆਂ ਦੀ ਗੱਲ ਨਾ ਸੁਣਨਾ, ਇਹ ਵੀ ਆਪਣੇ ਆਪ 'ਚ ਇੱਕ ਵੱਡੀ ਸਮੱਸਿਆ। ਅਤੇ ਜਿਹੜੇ ਪੁਰਾਣੇ ਜ਼ਮਾਨੇ 'ਚ ਆਪਾਂ ਗੱਲ ਕਰੀਏ, ਮਾਪਿਆਂ ਦਾ ਥੋੜ੍ਹਾ ਬਹੁਤਾ ਰੋਹਬ ਹੁੰਦਾ ਸੀ ਅਤੇ ਸਿਖਾਇਆ ਜਾਂਦਾ ਸੀ ਕਿ ਪਹਿਲਾਂ ਤੋਲੋ ਫਿਰ ਬੋਲੋ, ਜਾਂ ਕਿਹਾ ਜਾਂਦਾ ਸੀ ਕਿ ਜ਼ੁਬਾਨ 'ਚੋਂ ਨਿਕਲੇ ਤੁਹਾਡੇ ਬੋਲ ਅਤੇ ਤੀਰ ਜਿਹੜਾ ਕਮਾਨ 'ਚੋਂ ਨਿਕਲਦਾ ਇੱਕੋ ਹੀ ਗੱਲ ਆ ਅਤੇ ਮੁੜ ਕੇ ਉਹਨੇ ਵਾਪਸ ਮੁੜਨਾ ਕੋਈ ਨਹੀਂ। ਪਰ ਜਿਹੜਾ ਸੋਸ਼ਲ ਮੀਡੀਆ, ਇਹਦੇ ਉੱਤੇ ਕੀਤੇ ਜਾਂਦੇ ਕਮੈਂਟ ਅਤੇ ਕੀਤੀ ਜਾਂਦੀ ਬੁਲਿੰਗ, ਉਹਦਾ ਸਮੱਸਿਆ ਦਾ ਕੋਈ ਹੱਲ ਨਹੀਂ। ਬੋਲਣਾ ਅਤੇ ਲਿਖਣਾ ਗੱਲ ਤਾਂ ਇੱਕੋ ਹੀ ਆ, ਫਿਰ ਇਹਦਾ ਹੱਲ ਕੀ ਕੱਢਿਆ ਜਾਵੇ ਇੱਥੋਂ ਕਿੱਥੇ?
ਇਹ ਤਾਂ ਦੇਖੋ, ਜਦੋਂ ਅਸੀਂ ਪੇਰੈਂਟਸ ਦੀ ਗੱਲ ਕਰਦੇ ਹਾਂ, ਪਹਿਲਾਂ ਤਾਂ ਅਸੀਂ ਇਹ ਦੇਖਣਾ ਹੈ ਕਿ ਆਪਣੇ ਬੱਚਿਆਂ ਨੂੰ ਅਸੀਂ ਇਹ ਕੋਸ਼ਿਸ਼ ਕਰਨੀ ਹੈ ਕਿ ਉਹ ਘੱਟ ਤੋਂ ਘੱਟ ਟਾਈਮ ਇੰਟਰਨੈਟ ਜਾਂ ਟੈਕਨੋਲੋਜੀ ਦੀ ਯੂਜ਼ ਕਰਨ, ਕਿਉਂਕਿ ਜੋ ਅਸੀਂ ਆਪਣੀ ਰਿਸਰਚਸ ਵਿੱਚ ਫਾਇੰਡ ਕੀਤਾ ਹੈ ਕਿ ਜਿੰਨਾ ਤੁਹਾਡਾ ਐਕਸਪੋਜ਼ਰ ਹੋਏਗਾ ਇਨ ਦ ਵਰਲਡ ਆਫ ਟੈਕਨੋਲੋਜੀ, ਜਿੰਨਾ ਤੁਸੀਂ ਕੰਪਿਊਟਰ ਯੂਜ਼ ਕਰੋਗੇ, ਉਨਾ ਹੀ ਜ਼ਿਆਦਾ ਚਾਂਸਿਸ ਵਧਣਗੇ ਕਿ ਤੁਸੀਂ ਜਾਂ ਤਾਂ ਕਿਸੇ ਨੂੰ ਬੁਲੀ ਕਰ ਰਹੇ ਹੋ ਜਾਂ ਬੁਲੀ ਹੋ ਰਹੇ ਹੋ। ਸੋ ਉਹਦੇ ਲਈ ਪੇਰੈਂਟਸ ਦੀ ਬਹੁਤ ਵੱਡੀ ਰਿਸਪੋਂਸੀਬਿਲਿਟੀ ਇਹ ਆ ਕਿ ਜ਼ਰੂਰੀ ਨਹੀਂ ਹੈ ਕਿ ਤੁਸੀਂ ਬੱਚਿਆਂ ਨੂੰ ਝਿੜਕੋ ਜਾਂ ਦੂਸਰੀ ਬੱਚਿਆਂ ਤੋਂ ਰੋਕ ਪਾਓ ਜਾਂ ਬੱਚਿਆਂ ਨੂੰ ਡਾਂਟ ਕੇ ਰੱਖੋ। ਬਟ ਨਾਓ ਐਸ ਦ ਡਿਮਾਂਡਸ ਆਫ ਦ ਪ੍ਰੈਜੈਂਟ ਡੇ ਵਰਲਡ ਆਰ, ਅਸੀਂ ਇੱਕ ਸਟੇਟਸ ਆਫ ਇਕੁਆਲਿਟੀ 'ਚ ਰੱਖਣਾ ਬੱਚਿਆਂ ਨੂੰ, ਉਹਦੇ ਨਾਲ ਬੈਸਟ ਵੇ ਆ ਕਿ ਬੱਚਿਆਂ ਦੀ ਲਾਈਫ 'ਚ ਇਨਵੋਲਵ ਰਹੋ। ਬੱਚੇ ਜੋ ਕਰ ਰਹੇ ਨੇ, ਯੂ ਸ਼ੁੱਡ ਬੀ ਅਵੇਅਰ ਆਫ ਵਟ ਦੇ ਆਰ ਡੂਇੰਗ, ਯੂ ਸ਼ੁੱਡ ਮੋਨੀਟਰ ਦੈਮ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਬੱਚੇ ਕਿਹਦੇ ਨਾਲ ਔਨਲਾਈਨ ਗੱਲਬਾਤ ਕਰਦੇ ਨੇ, ਉਹਨਾਂ ਦੇ ਫਰੈਂਡ ਸਰਕਲ ਕੌਣ ਨੇ, ਐਂਡ ਜਿਹੜੇ ਬੱਚੇ ਬਹੁਤ ਛੋਟੇ ਨੇ, ਪੇਰੈਂਟਸ ਨੂੰ ਉਹਨਾਂ ਦਾ ਪਾਸਵਰਡ ਵਗੈਰਾ ਵੀ ਪਤਾ ਹੋਵੇ, ਐਂਡ ਇਹ ਵੀ ਬੱਚਿਆਂ ਨੂੰ ਦੱਸਣ ਕਿ ਆਪਣਾ ਪਾਸਵਰਡ ਕਿਸੇ ਹੋਰ ਨਾਲ ਨਹੀਂ ਸ਼ੇਅਰ ਕਰਨਾ। ਪਾਸਵਰਡ ਸ਼ੇਅਰ ਕਰਨਾ ਇਸ ਤੇ ਬਰਾਬਰ ਹੈ ਕਿ ਜਿਸ ਤਰ੍ਹਾਂ ਆਪਣੇ ਅਸੀਂ ਘਰ ਦੀ ਚਾਬੀ ਕਿਸੇ ਹੋਰ ਨੂੰ ਦੇਤਾ, ਉਹਦੀਆਂ ਸੇਮ ਇੰਪਲੀਕੇਸ਼ਨਸ ਨੇ, ਉਨਾ ਹੀ ਡੇਂਜਰਸ ਹੈ। ਸੋ ਵਨ ਥਿੰਗ ਇਸ ਕਿ ਪੇਰੈਂਟਸ ਨੂੰ ਆਪ ਹੀ ਬੱਚਿਆਂ ਨੂੰ ਕੋਈ ਨਾ ਕੋਈ ਐਕਟੀਵਿਟੀਜ਼ ਦੇ ਵਿੱਚ ਇਨਵੋਲਵ ਰੱਖੋ, ਆਪਣੇ ਨਾਲ ਜੋੜ ਕੇ ਰੱਖੋ, ਸੋ ਦੈਟ ਈਵਨ ਇਫ ਯੂ ਆਰ ਟਾਇਰਡ ਔਰ ਸਮਥਿੰਗ, ਬੱਚਿਆਂ ਨੂੰ ਇਸ ਤਰ੍ਹਾਂ ਦਾ ਟਾਈਮ ਜ਼ਰੂਰ ਦਿਓ ਤਾਂ ਕਿ ਉਹ ਕੁਝ ਦੇਰ ਲਈ ਕੰਪਿਊਟਰ ਤੋਂ ਦੂਰ ਰਹਿਣ। ਨੋਰਮਲੀ ਪੇਰੈਂਟਸ ਥੱਕੇ ਆ ਪਾਉਂਦੇ ਨੇ ਆਪਣੀ ਲਾਈਫ 'ਚ, ਇੰਨੇ ਜ਼ਿਆਦਾ ਬਿਜ਼ੀ ਹੁੰਦੇ ਨੇ, ਦੇ ਡੋਂਟ ਹੈਵ ਟਾਈਮ ਟੂ ਸਪੈਂਡ ਵਿਦ ਦ ਚਿਲਡਰਨ। ਜੇ ਟਾਈਮ ਹੁੰਦਾ ਵੀ ਹੈ, ਦੇ ਡੋਂਟ ਹੈਵ ਦ ਐਨਰਜੀ, ਬਿਕੋਜ਼ ਉਹਨਾਂ ਦਾ ਆਪਣਾ ਇੰਨਾ ਬਰਨ ਆਊਟ ਹੋ ਜਾਂਦਾ ਹੈ ਆਫਟਰ ਲੌਂਗ ਡੇ ਆਫ ਵਰਕ। ਬਟ ਆਈ ਵੁੱਡ ਸਟਿਲ ਸੇ ਕਿ ਪੇਰੈਂਟਸ ਬੱਚਿਆਂ ਨੂੰ ਕਿਸੇ ਨਾ ਕਿਸੇ ਐਕਟੀਵਿਟੀ ਦੇ ਵਿੱਚ ਆਪਣੇ ਨਾਲ ਜ਼ਰੂਰ ਰੱਖਣ, ਜਿਸ ਤਰ੍ਹਾਂ ਇਕੱਠੇ ਸਾਈਕਲਿੰਗ ਕਰਨ ਜਾਣ ਜਾਂ ਇਕੱਠੇ ਕੋਈ ਗਾਰਡਨਿੰਗ ਵਗੈਰਾ ਕਰਨ ਜਾਂ ਕੋਈ ਨਾ ਕੋਈ ਇਸ ਤਰ੍ਹਾਂ ਦੀ ਕੋਈ ਨਾ ਕੋਈ ਵਾਕ ਕਰਨੀ, ਜਿਹਦੇ ਨਾਲ ਬੱਚੇ ਇੰਟਰਨੈਟ ਤੋਂ ਦੂਰ ਰਹਿਣ। ਸੋ ਜੇ ਪੇਰੈਂਟਸ ਬੱਚੇ ਨਾਲ ਜ਼ਿਆਦਾ ਗੱਲਬਾਤ ਨਹੀਂ ਵੀ ਕਰ ਸਕ ਰਹੇ ਜਾਂ ਬੱਚਾ ਨਹੀਂ ਉਹਨਾਂ ਨਾਲ ਗੱਲਬਾਤ ਕਰਦਾ ਖੁੱਲ੍ਹ ਕੇ, ਬਟ ਐਟਲੀਸਟ ਉਹਨੂੰ ਉਹਨਾਂ ਦੀ ਇੱਕ, ਇਹ ਤਾਂ ਬਹੁਤ ਜ਼ਰੂਰੀ ਉਹਨਾਂ ਦਾ ਫਰਜ਼ ਬਣਦਾ ਹੈ ਕਿ ਬੱਚੇ ਨੂੰ ਫਿਜ਼ੀਕਲੀ ਵਰਲਡ ਆਫ ਕੰਪਿਊਟਰਸ ਤੋਂ ਕਿਸ ਤਰ੍ਹਾਂ ਦੂਰ ਰੱਖਣਾ ਹੈ। ਉਹਨੂੰ ਜ਼ਬਰਦਸਤੀ ਲੈ ਜਾਓ, ਉਹਨੂੰ ਕਹੋ ਚੱਲ ਫੁੱਟਬਾਲ ਖੇਲੀਏ ਜਾਂ ਅਸੀਂ ਬੈਡਮਿੰਟਨ ਖੇਲਦੇ ਹਾਂ, ਅਤੇ ਕੋਈ ਵੀ ਬੱਚਾ ਹੈ ਜੇ ਉਹਨੂੰ ਕਹੋਗੇ ਨਾ, ਕੋਈ ਪੇਰੈਂਟਸ ਕਹਿੰਦਾ ਕਿ ਚੱਲ ਆਪਾਂ ਸਾਈਕਲ ਚਲਾਈਏ ਜਾਂ ਇਕੱਠੇ ਜਾਂ ਅਸੀਂ ਸਵਿਮਿੰਗ ਲਈ ਜਾਂਦੇ ਹਾਂ ਜਾਂ ਅਸੀਂ ਇਕੱਠੇ ਇਹ ਕੰਮ ਕਰਦੇ, ਬੱਚਾ ਕਦੇ ਵੀ ਨਾ ਨਹੀਂ ਕਰੇਗਾ, ਬਿਕੋਜ਼ ਬੱਚੇ ਐਕਚੁਅਲੀ ਚਾਹੁੰਦੇ ਨੇ ਕਿ ਅਸੀਂ ਫਿਜ਼ੀਕਲ ਐਕਟੀਵਿਟੀ ਕਰੀਏ ਜਾਂ ਅਸੀਂ ਆਊਟਡੋਰ ਵਰਲਡ ਦੇ ਵਿੱਚ ਜਾਈਏ। ਬਟ ਸਾਡੇ ਪੇਰੈਂਟਸ ਦੇ ਵੱਲੋਂ ਹੀ ਇਹ ਇੱਕ ਸਾਡੀ ਕਮਜ਼ੋਰੀ ਹੈ ਕਿ ਅਸੀਂ ਬੱਚਿਆਂ ਨਾਲ ਇੰਨਾ ਖੁੱਲ੍ਹ ਕੇ ਅਸੀਂ ਨਹੀਂ ਟਾਈਮ ਸਪੈਂਡ ਕਰ ਸਕਦੇ। ਸੋ ਵਨ ਥਿੰਗ ਇਸ ਕਿ ਬੱਚਿਆਂ ਨੂੰ ਅਸੀਂ ਡਿਸੋਸੀਏਟ ਕਰਨਾ ਹੈ। ਜੋ ਸਾਈਕੋਲੋਜਿਸਟ ਕਹਿੰਦੇ ਨੇ ਕਿ ਜਿਹੜਾ ਕੰਪਿਊਟਰ ਅਤੇ ਬੱਚਿਆਂ ਦੇ ਵਿੱਚ ਨਾ ਇੱਕ, ਇਟਸ ਲਾਈਕ ਅ ਡਿਜੀਟਲ ਅੰਬਿਲੀਕਲ ਕੋਡ, ਅਸੀਂ ਇਸ ਅੰਬਿਲੀਕਲ ਕੋਡ ਨੂੰ ਕੱਟ ਕਰਨਾ ਹੈ। ਉਹ ਅਸੀਂ ਹੁਣ ਆਪਣੇ ਬੱਚੇ ਦੀ ਐਨਰਜੀ ਨੂੰ ਖੁਦ ਪਹਿਚਾਣਨਾ ਹੈ ਕਿ ਸਾਡਾ ਬੱਚਾ ਕਿਹੜੀ ਚੀਜ਼ 'ਤੇ ਜ਼ਿਆਦਾ ਅਟਰੈਕਟ ਹੋ ਜਾਏਗਾ, ਜਿਹੜੇ ਉਹ ਬਿਲਕੁਲ ਨਾ ਨਹੀਂ ਕਰ ਪਾਏਗਾ। ਹਰ ਬੱਚੇ ਦੇ ਸ਼ੌਕ ਨੇ, ਕੋਈ ਬੱਚਾ ਐਸਾ ਨਹੀਂ ਹੈ ਜਿਹਦਾ ਕੋਈ ਨਾ ਕੋਈ ਸ਼ੌਕ ਨਾ ਹੋਏ ਸਪੋਰਟਸ ਵਿੱਚ ਜਾਂ ਕੋਈ ਵੀ ਆਊਟਡੋਰ ਐਕਟੀਵਿਟੀ ਦੇ ਵਿੱਚ। ਸੋ ਵੀ ਹੈਵ ਟੂ ਬੀ ਵੈਰੀ ਸਮਾਰਟ, ਅਸੀਂ ਸਮਾਰਟਲੀ ਆਈਡੈਂਟੀਫਾਈ ਕਰਨਾ ਕਿ ਅਸੀਂ ਇਹਨੂੰ ਕਿਸ ਚੀਜ਼ ਦਾ ਲਾਲਚ ਦਈਏ ਜਾਂ ਕਿਹੜੀ ਚੀਜ਼ ਦੀ ਅਸੀਂ ਇਹਨਾਂ ਨੂੰ ਅਟਰੈਕਸ਼ਨ ਦਈਏ ਕਿ ਇਹ ਆਪਣਾ ਕੰਪਿਊਟਰ ਤੋਂ ਪਿੱਛਾ ਛੁਡਾ ਕੇ ਤੇ ਸਾਡੇ ਨਾਲ ਥੋੜਾ ਬਾਹਰ ਨਿਕਲੇ ਤੇ ਰੀਅਲ ਵਰਲਡ ਦੇ ਵਿੱਚ ਆਏ। ਅੱਛਾ, ਰੀਅਲ ਵਰਲਡ ਦੇ ਵਿੱਚ ਨਾਟ ਓਨਲੀ ਕਿ ਸਾਈਬਰ ਬੁਲਿੰਗ ਤੋਂ ਬਚੇਗਾ ਜਾਂ ਇੰਟਰਨੈਟ ਐਡਿਕਸ਼ਨ ਤੋਂ ਬਚੇਗਾ, ਬਟ ਓਵਰਆਲ ਫੋਰ ਦ ਲੈਵਲ ਆਫ ਵੈਲ ਬੀਂਗ। ਇਹ ਸਟੱਡੀਜ਼ ਕਹਿੰਦੀਆਂ ਨੇ ਕਿ ਵੈਨ ਯੂ ਆਰ ਇਨ ਦ ਰੀਅਲ ਵਰਲਡ, ਤੁਹਾਡਾ ਜਿਹੜਾ ਇੱਕ ਲੈਵਲ ਆਫ ਵੈਲ ਬੀਂਗ ਆ ਜਾਂ ਹੈਪੀਨੈਸ ਆ ਜਾਂ ਲਾਈਫ ਸੈਟਿਸਫੈਕਸ਼ਨ ਆ ਜਾਂ ਕੁਆਲਿਟੀ ਆਫ ਲਾਈਫ ਆ, ਉਹ ਮੱਚ ਬੈਟਰ ਆ। ਐਂਡ ਆਈ ਵੁੱਡ ਸੇ ਕਿ ਨਾਟ ਓਨਲੀ ਫੋਰ ਚਿਲਡਰਨ ਬਟ ਐਡਲਟਸ ਆਲਸੋ, ਉਹਨਾਂ ਨੂੰ ਜਿੰਨਾ ਉਹ ਰੀਅਲ ਵਰਲਡ ਦੇ ਵਿੱਚ ਟਾਈਮ ਸਪੈਂਡ ਕਰਨਗੇ, ਦੇ ਵਿਲ ਬੀ ਮੋਰ ਹੈਪੀ ਐਸ ਕੰਪੇਅਰ ਟੂ ਦਿਸ ਵਰਚੁਅਲ ਵਰਲਡ। ਜਿੰਨਾ ਅਸੀਂ ਵਰਚੁਅਲ ਵਰਲਡ ਦੇ ਵਿੱਚ ਡੁੱਬੀ ਜਾ ਰਹੇ ਹਾਂ, ਖੁੱਬੀ ਜਾ ਰਹੇ ਹਾਂ, ਸਾਡੀ ਜਿਹੜੀ ਲੈਵਲ ਆਫ ਹੈਪੀਨੈਸ ਉਹ ਥੱਲੇ ਜਾਈ ਜਾ ਰਹੀ ਆ, ਰਾਈਟ? ਤੇ ਬਾਕੀ ਦੂਸਰੀ ਚੀਜ਼ ਇਹ ਹੈ ਕਿ ਦਿਸ ਇਜ਼ ਅ ਮੇਜਰ ਥ੍ਰੈਟ। ਸਭ ਤੋਂ ਵੱਡਾ ਚੈਲੰਜ ਹੀ ਇਸ ਟੈਕਨੋਲੋਜੀ ਦਾ ਇਹ ਆ ਕਿ ਇੱਕ ਤਾਂ ਲੈਕ ਆਫ ਆਈਡੈਂਟੀ ਹੈ, ਇੱਥੇ ਅਨੋਨਿਮਿਟੀ ਹੈ, ਕੋਈ ਵੀ ਬੰਦਾ ਕੁਛ ਵੀ ਲਿਖ ਸਕਦਾ ਹੈ। ਐਂਡ ਇਹਨੂੰ ਕਹਿੰਦੇ ਨੇ ਕਿ ਵੈਨ ਬਿਹਾਈਂਡ ਦ ਕੰਪਿਊਟਰ ਅ ਲੈਂਪ ਬਿਕਮਸ ਅ ਵੁਲਫ, ਕਿਉਂਕਿ ਤੁਹਾਡੇ ਕੋਲ ਇੰਨੀ ਕੁ ਪਾਵਰ ਆ ਗਈ ਆ, ਇੰਨੀ ਕੁ ਤੁਹਾਡੇ ਕੋਲ ਕਪੈਸਿਟੀ ਆ ਗਈ ਹੈ ਟੂ ਹਰਟ ਅਦਰਸ, ਕਿ ਯੂ ਡੋਂਟ ਹੈਵ ਟੂ ਬੀ ਫਿਜ਼ੀਕਲੀ ਸਟਰੋਂਗ ਕਿਸੇ ਨੂੰ ਪਰੇਸ਼ਾਨ ਕਰਨ ਲਈ. ਆਲ ਦੈਟ ਯੂ ਨੋ ਨੀਡ ਟੂ ਨੋ ਇਜ਼ ਕੰਪਿਊਟਰ ਚਲਾਉਣਾ ਆਉਣਾ ਚਾਹੀਦਾ ਹੈ, ਅਤੇ 100 ਰੁਪਏ ਦਾ ਜਿੱਦਾਂ ਇੰਡੀਆ 'ਚ ਨੈੱਟ ਪੈਕ, ਬਸ ਤੁਸੀਂ ਕਿਸੇ ਦੀ ਵੀ ਲਾਈਫ ਖਰਾਬ ਕਰ ਸਕਦੇ ਹੋ, ਕਿਸੇ ਦੀ ਵੀ ਤੁਸੀਂ ਇਨਸਲਟ ਕਰ ਸਕਦੇ ਹੋ, ਈਵਨ ਤੁਸੀਂ ਕਿਸੇ ਦੀ ਪੂਰੀ ਉਹਦਾ ਇਮੇਜ ਹੀ ਤੁਸੀਂ ਡਿਸਟਰੋਏ ਕਰ ਸਕਦੇ ਹੋ.
ਜੀ ਫੋਟੋਆਂ ਐਡਿਟ ਹੁੰਦੀਆਂ, ਜ਼ਿੰਦਗੀਆਂ ਬਰਬਾਦ ਹੁੰਦੀਆਂ ਦੇਖੀਆਂ, ਬੜੀਆਂ ਸਾਰੀਆਂ ਇਹੋ ਜਿਹੀਆਂ ਕਹਾਣੀਆਂ ਨੇ ਲੋਕਾਂ ਦੀਆਂ. ਅਤੇ ਵੈਸੇ ਵੀ ਜਿਵੇਂ ਹੁਣ ਤੁਸੀਂ ਹੁਣੇ ਹੁਣੇ ਦੱਸਿਆ ਕਿ ਸਮਾਂ ਬਿਤਾਉਣਾ ਸਮਾਂ ਸਾਂਭਣ ਦੇ ਬਰਾਬਰ ਆ, ਡਿਜੀਟਲ ਏਜ ਆ, ਕੰਪਿਊਟਰ ਤੋਂ ਅਸੀਂ ਪਰੇ ਤਾਂ ਹੋ ਨਹੀਂ ਸਕਦੇ, ਪਰ ਬੋਲਿਆ ਰੱਬ ਦਾ ਕੀ ਪਾਉਣਾ, ਮਨ ਵੀ ਉੱਦਾਂ ਹੀ ਆ, ਇੱਥੋਂ ਪੱਟ ਕੇ ਉੱਥੇ ਲਾਉਣਾ. ਜੇ ਬੱਚੇ ਦਾ ਧਿਆਨ ਕਿਸੇ ਹੋਰ ਪਾਸਿਓਂ ਲਿਜਾ ਕੇ ਆਪਾਂ ਹੋਰ ਪਾਸੇ ਲਾਈਏ ਤਾਂ ਸ਼ਾਇਦ ਇਹਦੇ ਸਾਰਥਿਕ ਹੱਲ ਵੀ ਨਿਕਲਣੇ ਆ. ਬਾਕੀ ਕੰਪਿਊਟਰ ਡਿਜੀਟਲ ਏਜ 'ਚ ਕੰਮ ਤਾਂ ਸਭ ਨੇ ਕਰਨਾ ਹੀ ਆ, ਹੋਲੀ ਵੀ ਖੇਲਣੇ ਔਰ ਰੰਗ ਵੀ ਹਾਸਿਲ ਨਾ ਹੋਈਏ ਮੁਮਕਿਨ ਨਹੀਂ. ਲੋਹਾ ਲੋਹੇ ਨੂੰ ਕਿਵੇਂ ਵੱਢੇ? ਮੈਂ ਇਹ ਵੀ ਸੁਣਿਆ ਕਿ ਟੈਕਨੋਲੋਜੀ ਟੈਕਨੋਲੋਜੀ ਦਾ ਪਾਰ ਪਾ ਸਕਦੀ ਆ. ਕਈ ਵਾਰ ਕੰਪਿਊਟਰਾਂ 'ਤੇ ਕੋਈ ਇਹੋ ਜਿਹੀਆਂ ਸਕਰੀਨਸ ਜਾਂ ਸ਼ੀਲਡਸ ਜਾਂ ਕੋਈ ਇੱਦਾਂ ਦੀਆਂ ਐਪਸ ਆਈਆਂ ਕਿ ਬੱਚੇ ਉਹ ਵੈਬਸਾਈਟਸ ਐਕਸੈਸ ਨਹੀਂ ਕਰ ਸਕਦੀਆਂ, ਉਹਨੂੰ ਕਿਸ ਲਿਹਾਜ਼ ਨਾਲ ਦੇਖਦੇ ਹੋ ਤੁਸੀਂ?
ਹਾਂਜੀ, ਇੱਕ ਤਾਂ ਜੀ ਇਨਫੋਰਮੇਸ਼ਨ ਕਾਫੀ ਇਸ ਚੀਜ਼ ਦੇ ਉੱਤੇ ਆ, ਲੋਟ ਆਫ ਵੈਬਸਾਈਟਸ ਜੋ ਹੁਣ ਬਣ ਗਈਆਂ ਨੇ, ਆਨਲਾਈਨ ਰਿਸੋਰਸਿਸ ਬਹੁਤ ਨੇ ਜੋ ਕਿ ਬੱਚੇ ਖੁਦ ਸਟੱਡੀ ਕਰ ਸਕਦੇ ਨੇ, ਈਵਨ ਸਕੂਲ ਟੀਚਰਸ ਲਈ ਉਹ ਕੰਪਲਸਰੀ ਨੇ ਆਨਲਾਈਨ ਰਿਸੋਰਸਿਸ. ਐਂਡ ਆਈ ਥਿੰਕ ਇਟਸ ਅ ਪਾਰਟ ਆਫ ਐਜੂਕੇਸ਼ਨਲ ਕਿਉਰੀਕੁਲਮ. ਜਿਹੜੇ ਬੀ ਐਡ ਕਰਦੇ ਨੇ ਜਾਂ ਟੀਚਰ ਟ੍ਰੇਨਿੰਗ ਕਰਦੇ ਨੇ ਜਾਂ ਪ੍ਰੀ ਸਰਵਿਸ ਟੀਚਰਸ ਨੇ ਇਨ ਡਿਵੈਲਪ ਕੰਟਰੀਜ਼, ਉਹਨਾਂ ਲਈ ਇਹ ਕੰਪਲਸਰੀ ਹੈ. ਜਿਸ ਤਰ੍ਹਾਂ ਇੰਡੀਆ ਵਿੱਚ ਤਾਂ ਅਜੇ ਤਾਂ ਬੁਲਿੰਗ ਦੀ ਗੱਲ ਹੀ ਨਹੀਂ ਹੋ ਰਹੀ, ਸਾਈਬਰ ਬੁਲਿੰਗ ਤਾਂ ਬਹੁਤ ਦੂਰ ਦੀ ਗੱਲ ਆ. ਅਜੇ ਲੋਕਾਂ ਨੂੰ ਟੀਚਰਸ ਨੂੰ ਜਿਹੜੇ ਬੀ ਐਡ ਕਰ ਰਹੇ ਨੇ ਸਟੂਡੈਂਟਸ, ਵੈਰੀ ਸੈਡ ਟੂ ਸੇ ਕਿ ਇੱਕ ਤਾਂ ਯੂਜਲੀ ਇੱਥੇ ਡਮੀ ਬੀ ਐਡ ਐਡਮਿਸ਼ਨਸ ਹੋ ਰਹੀਆਂ ਨੇ. ਮੈਕਸਿਮਮ ਕਾਲਜਿਸ ਦੇ ਵਿੱਚ ਐਨਰੋਲਮੈਂਟ ਹੈ ਪਰ ਸਟੂਡੈਂਟਸ ਜਾਂਦੇ ਨਹੀਂ ਨੇ, ਅਤੇ ਜਦੋਂ ਅਸੀਂ ਜਾਂਦੇ ਹਾਂ ਉੱਥੇ ਕੋਈ ਨਾ ਕੋਈ ਲੈਕਚਰ ਦੇਣ, ਅਤੇ ਮੇਰੀ ਆਦਤ ਆ ਮੈਂ ਸਭ ਤੋਂ ਪਹਿਲਾਂ ਪੁੱਛਦੀ ਹਾਂ ਕਿ ਤੁਹਾਨੂੰ ਪਤਾ ਬੁਲਿੰਗ ਕੀ ਹੈ, ਅਤੇ 95% ਆਫ ਸਟੂਡੈਂਟਸ ਜਿਹੜੇ ਬੀ ਐਡ ਕਰ ਰਹੇ ਨੇ ਉਹਨੂੰ ਪਤਾ ਹੀ ਨਹੀਂ ਹੁੰਦਾ ਕਿ ਬੁਲਿੰਗ ਕੀ ਹੈ. ਸਾਈਬਰ ਬੁਲਿੰਗ ਤਾਂ ਬਹੁਤ ਦੂਰ ਦੀ ਗੱਲ ਆ, ਬਟ ਇਨ ਡਿਵੈਲਪ ਕੰਟਰੀਜ਼ ਜਿਹੜੇ ਆਨਲਾਈਨ ਰਿਸੋਰਸਿਸ ਨੇ ਦੇ ਆਰ ਅਵੇਲੇਬਲ, ਐਂਡ ਇਟਸ ਅ ਪਾਰਟ ਆਫ ਟੀਚਰਸ ਟ੍ਰੇਨਿੰਗ ਪ੍ਰੋਗਰਾਮ ਕਿ ਉਹ ਸਾਰੇ ਸਟੱਡੀ ਕਰਨ, ਸੋ ਦੈਟ ਆਪਣੇ ਉਹ ਬੱਚਿਆਂ ਨੂੰ ਸਕੂਲ ਸਟੂਡੈਂਟਸ ਨੂੰ ਹੈਲਪ ਕਰਨ ਟੂ ਅਵੋਇਡ ਸਾਈਬਰ ਬੁਲਿੰਗ. ਐਂਡ ਅਪਾਰਟ ਫਰੋਮ ਦੈਟ ਅੱਜ ਕੱਲ੍ਹ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਐਪਸ ਵੀ ਬੜੀਆਂ ਆ ਗਈਆਂ ਨੇ, ਜਿਸ ਤਰ੍ਹਾਂ ਇੱਕ ਇੰਡੀਆ ਦੀ ਇੱਕ ਲੜਕੀ ਯੰਗ ਗਰਲ 15-16 ਸਾਲ ਦੀ ਇੱਕ ਲੜਕੀ, ਉਹਨੇ ਇੱਕ ਐਪ ਬਣਾਈ ਆ ਕਿ ਜਦੋਂ ਵੀ ਤੁਸੀਂ ਕੁਝ ਪੋਸਟ ਕਰ ਰਹੇ ਹੋ ਤੇ ਉਹ ਤੁਹਾਨੂੰ ਐਪ ਰਿਮਾਈਂਡ ਕਰਵਾਏਗੀ ਦੈਟ ਵਟ ਐਵਰ ਯੂ ਆਰ ਪੋਸਟਿੰਗ ਇਜ਼ ਇਟ ਕਾਈਂਡ, ਇਜ਼ ਇਟ ਨਾਈਸ, ਐਂਡ ਸੈਕਿੰਡ ਇਜ਼ ਇਟ ਨੈਸੈਸਰੀ, ਕਿ ਕਿਸੇ ਨੂੰ ਹਰਟ ਤਾਂ ਨਹੀਂ ਕਰ ਰਹੀ, ਸੈਕਿੰਡ ਕੁਸ਼ਚਨ ਕਿ ਇਹ ਜ਼ਰੂਰੀ ਆ. ਸੋ ਜਿਹੜੀਆਂ 2-3 ਚੀਜ਼ਾਂ ਨੇ, ਬੱਚੇ ਜਿਹੜੇ ਛੋਟੀ ਉਮਰ ਦੇ ਹੁੰਦੇ ਨੇ ਜੇ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਐਪਸ ਆ ਜਾਣ ਤੇ ਉਹ ਫਿਰ ਬੱਚਿਆਂ ਨੂੰ ਰਿਮਾਈਂਡ ਕਰਵਾ ਦਿੰਦੀਆਂ ਨੇ ਕਿ ਯੈਸ, ਕਿ ਮੈਂ ਆਈ ਕੈਨ ਡੂ ਵਿਦਾਊਟ ਪੋਸਟਿੰਗ ਇਟ, ਮੇਰਾ ਗੁਜ਼ਾਰਾ ਹੋ ਸਕਦਾ ਜੇ ਮੈਂ ਨਾ ਵੀ ਕਰਾਂ. ਐਂਡ ਦੈਨ ਸਲੋਲੀ ਸਾਈਕੋਲੋਜਿਸਟ ਵੀ ਇਸ ਚੀਜ਼ 'ਤੇ ਕੰਮ ਕਰ ਰਹੇ ਨੇ, ਨੋਟ ਓਨਲੀ ਦ ਯੂਜ਼ ਆਫ ਟੈਕਨੋਲੋਜੀ ਆਲਸੋ, ਬਟ ਔਨ ਦੇਅਰ ਓਨ ਪਰਸਨਲ ਲੈਵਲ ਦੇ ਆਰ ਟਰਾਇੰਗ ਟੂ ਟ੍ਰੇਨ ਸਟੂਡੈਂਟਸ ਟੂ ਟੂ ਮੇਕ ਦੈਮ ਅਵੇਅਰ ਕਿ ਜਦੋਂ ਗੁੱਸੇ ਵਿੱਚ ਕੋਈ ਮੈਸੇਜ ਨਹੀਂ ਪੋਸਟ ਕਰਨਾ, ਜਾਂ ਕੋਈ ਜਿਸ ਤਰ੍ਹਾਂ ਤੁਹਾਨੂੰ ਕੋਈ ਕਿਸੇ ਨੇ ਸਾਈਬਰ ਬੁਲੀ ਕੀਤਾ ਹੈ ਤਾਂ ਤੁਸੀਂ ਵਟ ਐਕਸ਼ਨ ਯੂ ਹੈਵ ਟੂ ਟੇਕ. ਸੋ ਆਲ ਦੀਸ ਥਿੰਗਸ ਆਰ ਬੀਂਗ ਡਨ, ਐਂਡ ਇਟ ਇਜ਼ ਨੋਟ ਓਨਲੀ ਥਰੂ ਦ ਯੂਜ਼ ਆਫ ਟੈਕਨੋਲੋਜੀ, ਬਟ ਦ ਟੀਚਰਸ ਦਾ ਬਹੁਤ ਵੱਡਾ ਇੰਪੋਰਟੈਂਟ ਰੋਲ ਆ, ਪੇਰੈਂਟਸ ਦਾ ਵੀ ਬਹੁਤ ਇੰਪੋਰਟੈਂਟ ਰੋਲ ਆ, ਸਾਈਕੋਲੋਜਿਸਟ ਦਾ, ਸੋਸ਼ਲ ਵਰਕਰਸ ਦਾ, ਐਂਡ ਪਲੱਸ ਮੀਡੀਆ ਟੂ ਸਪਰੈਡ ਇਨਫੋਰਮੇਸ਼ਨ. ਸੋ ਵੀ ਕੈਨੋਟ ਜਸਟ ਸੇ ਦੈਟ ਓਨਲੀ ਟੈਕਨੋਲੋਜੀ ਕੈਨ ਹੈਲਪ ਕੰਟਰੋਲ ਇਟ. ਆਈ ਥਿੰਕ ਵੇਰੀਅਸ ਸੈਕਟਰਸ ਹੈਵ ਟੂ ਕਮ ਟੂਗੈਦਰ, ਪੀਪਲ ਫਰੋਮ ਡਿਫਰੈਂਟ ਫੀਲਡਸ ਹੈਵ ਟੂ ਕਮ ਟੂਗੈਦਰ ਟੂ ਹੈਂਡਲ ਦਿਸ ਪ੍ਰੋਬਲਮ, ਬਿਕੋਜ਼ ਇਟ ਇਜ਼ ਨੋਟ ਓਨਲੀ ਰਿਲੇਟਡ ਟੂ ਕਿਡਸ. ਆਈ ਥਿੰਕ ਵੀ ਆਰ ਆਲ ਵਲਨਰੇਬਲ, ਤੁਸੀਂ ਵੀ ਬੁਲੀ ਹੋ ਸਕਦੇ ਹੋ, ਮੈਂ ਵੀ ਹੋ ਸਕਦੀ ਹਾਂ, ਐਟ ਐਨੀ ਏਜ ਐਨੀਬਡੀ ਕੈਨ ਬੀ ਬੁਲਟ.
ਜੀ ਸਮਾਜਿਕ, ਪਰਿਵਾਰਕ, ਤਕਨੀਕੀ, ਵਿੱਦਿਅਕ ਜਿੰਨੇ ਖੇਤਰ ਵੀ ਹੋ ਸਕਦੇ ਆ ਉਹਨਾਂ ਨੂੰ ਸਾਂਝਾ ਉੱਦਮ ਕਰਨਾ ਚਾਹੀਦਾ. ਅਤੇ ਡਾਕਟਰ ਸੰਧੂ, ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਤੁਹਾਡਾ ਕੁਛ ਆਸਟ੍ਰੇਲੀਅਨ ਯੂਨੀਵਰਸਿਟੀਆਂ ਨਾਲ ਵੀ ਸਾਥ ਹੈ, ਇਸ ਖੇਤਰ ਵਿੱਚ ਤੁਸੀਂ ਕਾਫੀ ਦੇਰ ਤੋਂ ਕੰਮ ਕਰ ਰਹੇ ਹੋ, ਥੋੜ੍ਹਾ ਜਿਹਾ ਮੈਂ ਉਹਦੇ ਬਾਰੇ ਜ਼ਰੂਰ ਜਾਣਨਾ ਚਾਹੁੰਦਾ, ਕਿਹੜੀਆਂ ਯੂਨੀਵਰਸਿਟੀਆਂ ਨੇ ਅਤੇ ਕਿਸ ਕਿਸਮ ਦਾ ਕੰਮ ਹੋ ਰਿਹਾ?
ਮੇਰਾ ਜੀ, ਮੈਂ 2 ਵਾਰ ਆਸਟ੍ਰੇਲੀਆ ਆ ਚੁੱਕੀ ਹਾਂ, ਐਂਡ ਫੋਰ ਅਕੈਡੈਮਿਕ ਪਰਪਜ਼ਸ. ਮੇਰੀ ਫਸਟ ਵਿਜ਼ਿਟ ਸੀਗੀ ਪਰਥ ਦੇ ਵਿੱਚ, ਐਂਡ ਉਸ ਤੋਂ ਬਾਅਦ ਮੈਂ ਐਡੀਲੇਡ ਆਈ ਸੀਗੀ, ਐਂਡ ਐਡੀਲੇਡ ਦੇ ਵਿੱਚ ਫਲਿੰਡਰਸ ਯੂਨੀਵਰਸਿਟੀ ਵਿੱਚ ਅਸੀਂ ਇੱਕ ਸਟੂਡੈਂਟ ਵੈਲਬੀਂਗ ਐਂਡ ਪ੍ਰੀਵੈਂਸ਼ਨ ਆਫ ਵਾਇਲੈਂਸ ਸੈਂਟਰ ਹੈ, ਐਂਡ ਉਹਦੇ ਵਿੱਚ ਇੱਕ ਸਪੈਸ਼ਲ ਇੰਟਰਸਟ ਗਰੁੱਪ ਹੈ ਜੋ ਮੈਂ ਹੈਡ ਕਰਦੀ ਹਾਂ, ਐਂਡ ਦ ਨੇਮ ਆਫ ਦ ਗਰੁੱਪ ਇਜ਼ ਆਸਟ੍ਰੇਲੀਆ ਇੰਡੀਆ ਵੈਲਬੀਂਗ ਸਟੱਡੀਜ਼. ਇਹ ਡਾਕਟਰ ਪ੍ਰੋਫੈਸਰ ਫਿਲਿਪਸ ਲੀ ਨੇ ਜੋ ਜਿਨ੍ਹਾਂ ਨੇ ਇਹਦੀ ਫਾਊਂਡੇਸ਼ਨ ਰੱਖੀ ਸੀ, ਐਂਡ ਡਾਕਟਰ ਗ੍ਰੇਸ ਕ੍ਰਿਸਪਿਕ ਨੇ ਉਹਨਾਂ ਨਾਲ ਅਸੀਂ ਕੰਮ ਕੀਤਾ, ਬਹੁਤ ਸਾਰੇ ਰਿਸਰਚ ਪੇਪਰ ਕੀਤੇ ਨੇ. ਐਂਡ ਪਲੱਸ ਯੂਨੀਵਰਸਿਟੀ ਆਫ ਸਾਊਥ ਆਸਟ੍ਰੇਲੀਆ ਦੇ ਵਿੱਚ ਡਾਕਟਰ ਬਾਰਬਰਾ ਸਪੀਅਰਸ ਨੇ, ਉਹਨਾਂ ਨਾਲ ਵੀ ਅਸੀਂ ਕੰਮ ਕੀਤਾ. ਐਂਡ ਰੀਸੈਂਟਲੀ ਮੇਰੀ ਇੱਕ ਬੁੱਕ ਆਈ ਹੈ ਕੈਂਬਰਿਜ ਯੂਨੀਵਰਸਿਟੀ ਪ੍ਰੈਸ ਦੇ ਵਿੱਚ, ਵੇਅਰ ਇਨ ਅਸੀਂ ਕੋ ਐਡੀਟਰਸ ਹਾਂ ਉਸ ਬੁੱਕ ਦੇ ਵਿੱਚ, ਐਂਡ ਦੇ ਅਰਾਊਂਡ 12 ਚੈਪਟਰਸ ਜਿਹੜੇ ਅਸੀਂ ਐਡਿਟ ਕੀਤੇ ਨੇ, ਐਂਡ ਉਹਨਾਂ ਵਿੱਚ ਸਾਰਿਆਂ ਵਿੱਚ ਅਸੀਂ ਆਸਟ੍ਰੇਲੀਅਨ ਕੋਲੀਗਸ ਨਾਲ ਕੰਮ ਕੀਤਾ ਹੈ.
ਅਤੇ ਇਹ ਸਾਰੇ ਜਿਹੜੇ ਚੈਪਟਰ ਤੁਸੀਂ ਗੱਲ ਕਰ ਰਹੇ ਹੋ ਇਹ ਖੋਜ ਪੜਤਾਲ ਨਾਲ ਸੰਬੰਧਿਤ ਨੇ ਜਾਂ ਇਹਦੇ 'ਚ ਜ਼ਿਆਦਾਤਰ ਰਿਵਿਊ ਪੇਪਰਸ ਵਾਂਗ ਆਰਟੀਕਲ ਲਿਖੇ ਗਏ ਨੇ ਜਾਣਕਾਰੀ ਦੇਣ ਲਈ?
ਐਕਸੈਪਟ ਫਰੋਮ ਜਿੱਦਾਂ ਐਡੀਟੋਰੀਅਲ ਹੁੰਦਾ ਹੈ ਉਹ ਤਾਂ ਡੈਫੀਨੇਟਲੀ ਉਹ ਤਾਂ ਸਾਰਾ ਮੈਟਾ ਐਨਾਲਿਸਿਸ ਹੈ ਕਿ ਕਿਸ ਤਰ੍ਹਾਂ ਇੰਡੀਆ ਦੇ ਸਕੂਲਿੰਗ ਸਿਸਟਮ ਹੈ, ਆਸਟ੍ਰੇਲੀਆ ਦੇ ਹੈ, ਐਂਡ ਪਲੱਸ ਇਸ ਬੁੱਕ ਵਿੱਚ ਅਸੀਂ ਯੂਰੋਪੀਅਨ ਪਾਰਟਨਰਸ ਵੀ ਸਾਡੇ ਉਹਨਾਂ ਦਾ ਵੀ ਬਹੁਤ ਮੇਜਰ ਰੋਲ ਹੈ। ਇਟਸ ਬੇਸਿਕਲੀ ਕੰਪੇਅਰਿੰਗ ਇੰਡੀਅਨ, ਯੂਰੋਪੀਅਨ ਐਂਡ ਆਸਟ੍ਰੇਲੀਅਨ ਪਰਸਪੈਕਟਿਵ, ਬਟ ਮੇਜਰ ਆਈ ਵੁੱਡ ਸੇ ਕਿ 90% ਜਿਹੜਾ ਕੰਮ ਹੈ ਅਸੀਂ ਡਿਫਰੈਂਟ ਕੰਟੀਨੈਂਟਸ ਦੇ ਵਿੱਚ ਐਮਪੇਰੀਕਲੀ ਸਟੱਡੀ ਕੀਤਾ ਹੈ। ਬਹੁਤ ਸਾਰਾ ਡਾਟਾ ਕਲੈਕਸ਼ਨ ਹੋਇਆ, ਅਸੀਂ ਪਿਛਲੇ 5 ਸਾਲ ਦੇ ਵਿੱਚ ਅਸੀਂ ਲੱਗੇ ਰਹੇ ਸਕੂਲਸ ਦੇ ਵਿੱਚ ਜਾ ਕੇ, ਈਵਨ ਵਿਲੇਜ ਸਕੂਲਸ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ ਵੀ ਅਸੀਂ ਕੀਤਾ, ਯੂਰਪ ਦੇ ਵਿੱਚ ਵੀ ਕੀਤਾ। ਸੋ 90% ਇਸ ਬੇਸਡ ਔਨ ਐਮਪੇਰੀਕਲ ਵਰਕ, ਕੁਐਸ਼ਨਨੇਅਰਸ ਵੀ ਕੀਤੇ, ਇੰਟਰਵਿਊਜ਼ ਵੀ ਕੀਤੀਆਂ, ਐਂਡ ਈਵਨ ਡਾਕੂਮੈਂਟਰੀਜ਼ ਵੀ ਬਣਾਈਆਂ ਨੇ। ਡਾਕਟਰ ਐਲਿਸਨ ਵਦਰਸਪੂਨ ਨੇ ਉੱਥੇ ਫਿਲਮ ਸਟੱਡੀਜ਼ ਦੇ ਡਿਪਾਰਟਮੈਂਟ ਦੇ ਵਿੱਚ ਉਹਨਾਂ ਨੇ ਬੁਲਿੰਗ 'ਤੇ ਆ ਕੇ ਇੰਡੀਆ ਦੇ ਇੰਡੀਅਨ ਪਰਸਪੈਕਟਿਵ ਨੂੰ ਸਟੱਡੀ ਕੀਤਾ, ਬਿਕੋਜ਼ ਇੰਡੀਆ ਦੇ ਵਿੱਚ ਡਿਫਰੈਂਟ ਕਲਚਰਲ ਪਰਸਪੈਕਟਿਵ ਆ, ਜੋ ਕਿ ਬਿਕੋਜ਼ ਯੂਰਪ ਅਤੇ ਆਸਟ੍ਰੇਲੀਆ ਸਾਡੇ ਤੋਂ ਬਹੁਤ ਅੱਗੇ ਸੀਗਾ ਇਨ ਟਰਮਸ ਆਫ ਅੰਡਰਸਟੈਂਡਿੰਗ ਦਿਸ ਪ੍ਰੋਬਲਮ। ਅਤੇ ਉਹ ਸਾਰਾ ਸਮ ਵੈਰੀ ਇੰਟਰਸਟਿੰਗ ਫਾਈਂਡਿੰਗਸ ਹੈਵ ਕਮ ਅਪ ਇਨ ਦੋਜ਼ ਡਾਕੂਮੈਂਟਰੀਜ਼। ਜਿਸ ਤਰ੍ਹਾਂ ਡਾਕੂਮੈਂਟਰੀਜ਼ ਦੇ ਵਿੱਚ ਰਿਸਰਚਰਸ ਨੇ ਦੱਸਿਆ ਕਿ ਇੰਡੀਆ ਵਿੱਚ ਤਾਂ ਬੁਲਿੰਗ ਦੀ ਇਕੁਲੈਂਟ ਵਰਡ ਹੀ ਨਹੀਂ ਹੈ ਪੰਜਾਬੀ ਲੈਂਗੁਏਜ ਦੇ ਵਿੱਚ। ਜੇ ਅਸੀਂ ਕਹੀਏ ਕਿ ਜੇ ਅਸੀਂ ਪੰਜਾਬੀ ਲੈਂਗੁਏਜ ਵਿੱਚ ਇਹਨੂੰ ਐਕਸਪਲੇਨ ਕਰਨਾ ਹੈ ਤੇ ਕੋਈ ਕਹੇਗਾ ਜੀ ਇਹ ਧੱਕੇਸ਼ਾਹੀ ਆ, ਕੋਈ ਕਹੇਗਾ ਕਿ ਇਹ ਸੀਨਾਜੋਰੀ ਆ, ਕੋਈ ਕੁਛ ਕਹੇਗਾ, ਬਟ ਦੇਰ ਇਜ਼ ਨੋ ਇਕੁਅਲੈਂਟ ਟ੍ਰਾਂਸਲੇਸ਼ਨ ਆਫ ਦਾ ਵਰਡ। ਸੋ ਇਹ ਸਾਰੀਆਂ ਚੀਜ਼ਾਂ ਅਸੀਂ ਉਹਨਾਂ ਡਾਕੂਮੈਂਟਰੀਜ਼ ਦੇ ਵਿੱਚ ਵੀ ਨੇ। ਸੋ ਮਲਟੀ ਮੈਥਡ ਯੂਜ਼ ਕੀਤਾ, ਕੁਐਸ਼ਨਨੇਅਰਸ, ਫੋਕਸ ਗਰੁੱਪ ਡਿਸਕਸ਼ਨਸ, ਇੰਟਰਵਿਊਜ਼, ਦੈਨ ਅਸੀਂ ਟੀਚਰਸ ਦੀਆਂ ਵਰਕਸ਼ਾਪਸ ਵੀ ਲਗਾਈਆਂ ਸੀ ਗਵਰਨਮੈਂਟ ਸਕੂਲ ਟੀਚਰਸ ਨੂੰ ਐਜੂਕੇਟ ਕਰਨ ਲਈ, ਐਂਡ ਸੋ ਲੋਟ ਆਫ ਡਿਫਰੈਂਟ ਵੇਜ਼ ਹੈਵ ਬੀਨ ਅਡੋਪਟਿਡ ਟੂ ਕਲੈਕਟ ਡੇਟਾ।
ਖੋਜ ਪੜਤਾਲ 'ਚ ਰਿਸਰਚ 'ਚ ਅਕਸਰ ਦੇਖਦੇ ਹਾਂ ਕਿ ਬਹੁਤ ਸਾਰਾ ਡਾਟਾ ਮਿਲਦਾ, ਡਾਟਾ ਤੂੜੀ ਦੇ ਕੋਪ ਵਰਗਾ ਹੁੰਦਾ, ਉਹਦੇ 'ਚੋਂ ਤੰਗਲੀ ਲੱਭਣੀ ਪੈਂਦੀ ਹੈ ਤੁਹਾਨੂੰ। ਥੋੜ੍ਹਾ ਜਿਹਾ ਸਾਨੂੰ ਉਹਦੇ ਮੇਨ ਜੇ ਪੁਆਇੰਟ ਦੱਸ ਦਿਓ ਕਿ ਉਹਦੀਆਂ ਫਾਈਂਡਿੰਗਸ 'ਚ ਕੀ ਪਾਇਆ ਗਿਆ, ਜੇ ਅਸੀਂ ਗੱਲ ਆਸਟ੍ਰੇਲੀਆ ਦੀ ਕਰਨੀ ਹੋਵੇ ਅਤੇ ਭਾਰਤ ਦੀ ਕਰਨੀ ਹੋਵੇ ਅਤੇ ਉਹਨਾਂ ਦਾ ਇੱਕ ਮੁਲਾਂਕਣ ਜਿਹੜਾ ਕੀਤਾ ਤੁਸੀਂ ਉਹਨਾਂ ਰਿਸਰਚ ਪੇਪਰ 'ਚ, ਉਹਦੇ ਬਾਰੇ ਥੋੜ੍ਹਾ ਜਿਹਾ ਸਾਨੂੰ ਸੰਖੇਪ 'ਚ ਦੱਸ ਦਿਓ।
ਵੈਸੇ ਤਾਂ ਇਟ ਇਜ਼ ਲਾਈਕ ਐਜ਼ ਵੀ ਆਲ ਨੋ ਇੰਡੀਆ ਵਿੱਚ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਬਿਲਕੁਲ ਨੇਸੈਂਸੀ 'ਤੇ ਹੈ ਰੀਸਰਚ ਔਨ ਬੁਲਿੰਗ ਐਂਡ ਸਾਈਬਰ ਬੁਲਿੰਗ, ਐਂਡ ਆਸਟ੍ਰੇਲੀਆ ਇਜ਼ ਮੱਚ ਅਹੈਡ ਟੂ ਅਸ। ਸੋ ਬੇਸਿਕਲੀ ਇਨ ਆਲ ਦੀਜ਼ ਰਿਸਰਚ ਟਾਈਮਿੰਗਸ ਐਂਡ ਰਿਸਰਚ ਐਕਟੀਵਿਟੀਜ਼ ਅਸੀਂ ਬਹੁਤ ਕੁਛ ਲਰਨ ਹੀ ਕੀਤਾ ਹੈ ਆਸਟ੍ਰੇਲੀਆ ਤੋਂ। ਦਾ ਮੋਸਟ ਇੰਪੋਰਟੈਂਟ ਥਿੰਗ ਇਜ਼ ਕਿ ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਕਿ ਪ੍ਰੀ ਸਰਵਿਸ ਟੀਚਰਸ ਨੇ, ਜਿਸ ਤਰ੍ਹਾਂ ਆਪਾਂ ਇੰਡੀਆ ਵਿੱਚ ਕਰਦੇ ਨੇ ਬੀ ਐਡ ਸਟੂਡੈਂਟਸ, ਅਤੇ ਉੱਥੇ ਐਜ਼ ਕੰਪੇਅਰ ਟੂ ਆਸਟ੍ਰੇਲੀਆ ਇੰਡੀਆ ਵਿੱਚ ਵੈਰੀ ਇਨਫੋਰਮੇਸ਼ਨ ਹੈ, ਆਲਮੋਸਟ ਨੈਗਲੀਜੀਬਲ ਇਨਫੋਰਮੇਸ਼ਨ ਹੈ, ਬੱਚਿਆਂ ਨੂੰ ਪਤਾ ਹੀ ਨਹੀਂ ਹੈ ਸਟੂਡੈਂਟਸ ਨੂੰ ਕਿ ਬੁਲਿੰਗ ਕੀ ਹੈ। ਸੋ ਵਨ ਥਿੰਗ ਵਾਜ਼ ਔਨ ਦਾ ਪ੍ਰੀ ਸਰਵਿਸ ਟੀਚਰਸ, ਐਂਡ ਕਿਸ ਤਰ੍ਹਾਂ ਅਸੀਂ ਆਸਟ੍ਰੇਲੀਅਨ ਮਾਡਲ ਨੂੰ ਅਸੀਂ ਇੱਥੇ ਇੰਪਲੀਮੈਂਟ ਕਰਾਂਗੇ, ਸੋ ਜਿੰਨਾ ਵੀ ਸਾਨੂੰ ਡੇਟਾ ਮਿਲਿਆ ਹੈ, ਐਂਡ ਹਾਓ ਦੀ ਇਨਕਲੂਜਨ ਆਫ ਕਿਊਰੀਕੁਲਮ ਰਿਲੇਟਡ ਟੂ ਬੁਲਿੰਗ ਹੈਜ਼ ਹੈਲਪ ਰਿਡਿਊਸ ਬੁਲਿੰਗ ਐਂਡ ਸਾਈਬਰ ਬੁਲਿੰਗ ਇਨ ਆਸਟ੍ਰੇਲੀਆ, ਉਹਨੂੰ ਅਸੀਂ ਯੂਜ਼ਿੰਗ ਦੈਟ ਐਵੀਡੈਂਸ ਵੀ ਆਰ ਗੋਇੰਗ ਟੂ ਇੰਪਲੀਮੈਂਟ ਦੈਟ ਹੇਅਰ, ਐਂਡ ਆਈ ਵਿਲ ਬੀ ਸ਼ੋਰਟਲੀ ਟਾਕਿੰਗ ਟੂ ਦੀ ਐਜੂਕੇਸ਼ਨ ਮਿਨਿਸਟਰ ਤਾਂ ਕਿ ਅਸੀਂ ਆਪਣਾ ਕਿਊਰੀਕੁਲਮ ਰਿਵਾਈਜ਼ ਕਰੀਏ, ਥੋੜ੍ਹਾ ਚੇਂਜ ਕਰੀਏ। ਸੋ ਬੇਸਿਕਲੀ ਇਟਸ ਮੋਰ ਲਾਈਕ ਅ ਲਰਨਿੰਗ ਐਕਸਪੀਰੀਅੰਸ। ਦੈਨ ਦੇਰ ਅਦਰ ਲਾਈਕ ਅਸੀਂ ਕਲਚਰ 'ਤੇ ਵੀ ਬਹੁਤ ਕੰਮ ਕੀਤਾ ਹੈ ਕਿ ਇੰਡੀਅਨ ਕਲਚਰ ਐਂਡ ਆਸਟ੍ਰੇਲੀਅਨ ਕਲਚਰ ਉਹਦੇ ਕੀ ਕੀ ਡਿਫਰੈਂਸਿਸ ਨੇ, ਐਂਡ ਪਲੱਸ ਜਿਸ ਤਰ੍ਹਾਂ ਇੰਡੀਅਨ ਅਨਦਰ ਮੇਨ ਏਮ ਵਾਸ ਕਿ ਜਿਸ ਤਰ੍ਹਾਂ ਅਸੀਂ ਬੱਚੇ ਇੰਡੀਆ ਤੋਂ ਬਹੁਤ ਜਾਂਦੇ ਨੇ ਇੱਥੇ ਪੜ੍ਹਨ ਜਾਂਦੇ ਨੇ ਆਸਟ੍ਰੇਲੀਆ, ਉਹਨਾਂ ਨੂੰ ਅਸੀਂ ਅੰਡਰਸਟੈਂਡ ਕਰਨਾ ਹੋਏ ਜਿਸ ਤਰ੍ਹਾਂ ਦ ਕੋਨਸੈਪਟ ਆਫ ਜੈਂਡਰ, ਜਿਸ ਤਰ੍ਹਾਂ ਆਸਟ੍ਰੇਲੀਅਨਸ ਨੇ ਫਾਇੰਡ ਕੀਤਾ ਹੈ ਕਿ ਇੰਡੀਆ ਵਿੱਚ ਆਪੋਜ਼ਿਟ ਸੈਕਸ ਬੁਲਿੰਗ ਬਹੁਤ ਹੈ, ਜਿਸ ਤਰ੍ਹਾਂ ਮੇਲ ਟੂ ਫੀਮੇਲ ਬੁਲਿੰਗ ਬਹੁਤ ਹੈ। ਈਵਨ ਇੱਕ ਮੇਰਾ ਰਿਸਰਚ ਪੇਪਰ ਵੀ ਪਬਲਿਸ਼ ਹੋਇਆ ਹੈ ਕਿ ਇਟਸ ਮੋਰ ਲਾਈਕ ਈਵ ਟੀਜ਼ਿੰਗ, ਐਂਡ ਦੇ ਵਰ ਰੀਅਲੀ ਸ਼ੌਕਡ ਦ ਆਸਟ੍ਰੇਲੀਅਨਸ ਵੈਨ ਦੇ ਕੇਮ ਟੂ ਇੰਡੀਆ, ਉਹਨਾਂ ਨੇ ਦੇਖਿਆ ਕਿ ਇੱਥੇ ਕਿਸ ਤਰ੍ਹਾਂ ਛੇੜਛਾੜ ਹੁੰਦੀ ਹੈ ਆਪੋਜ਼ਿਟ ਸੈਕਸ ਦੀ, ਦੇ ਵਰ ਰੀਅਲੀ ਸ਼ੌਕ, ਜੋ ਕਿ ਉਹਨਾਂ ਨੂੰ ਬੜਾ ਡਿਫਰੈਂਟ ਲੱਗਾ। ਬਟ ਲੇਟਰ ਔਨ ਵੈਨ ਦੇ ਫਾਊਂਡ ਵੈਨ ਦੇ ਟਾਕ ਟੂ ਦ ਸਟੂਡੈਂਟਸ, ਜਿਹੜੇ ਬੱਚੇ ਉੱਥੇ ਜਾਂਦੇ ਨੇ ਜਾਂ ਪੜ੍ਹਨ ਜਾਂਦੇ ਨੇ ਪਲੱਸ ਟੂ ਤੋਂ ਬਾਅਦ ਸਟੂਡੈਂਟ ਵੀਜ਼ਾ 'ਤੇ, ਵੈਨ ਦੇ ਕੋਰੋਬਰੇਟਡ ਦੈਟ, ਦੇ ਅੰਡਰਸਟੂਡ ਯੈਸ ਇਟਸ ਅ ਗ੍ਰੇਵ ਪ੍ਰੋਬਲਮ ਹੇਅਰ ਕਿ ਇੰਡੀਆ ਵਿੱਚ ਕੁੜੀਆਂ ਨੂੰ ਛੇੜਛਾੜ ਕਰਨਾ, ਯੂ ਆਪੋਜ਼ਿਟ ਸੈਕਸ ਬੁਲਿੰਗ ਹੈ। ਸੋ ਦੇ ਹੈਵ ਲਰਨਡ ਦੋਜ਼ ਕਾਈਂਡ ਆਫ ਕਲਚਰਲ ਨੁਐਂਸਿਸ ਫਰੋਮ ਅਸ।
ਜੀ ਦਰੁਸਤ ਹੈ। ਜਾਂਦੀ ਵਾਰ ਦਾ ਤੁਹਾਡਾ ਕੀ ਸੁਨੇਹਾ ਹੋਊਗਾ?
ਦੇਖੋ ਸਭ ਤੋਂ ਇੰਪੋਰਟੈਂਟ ਚੀਜ਼ ਹੈ ਕਿ ਆਈ ਵੁੱਡ ਸੇ ਕਿ ਬੀ ਸੇਫ ਔਨਲਾਈਨ, ਕਿਸੇ ਨੂੰ ਟਰੱਸਟ ਨਾ ਕਰੋ। ਜਿਹੜਾ ਬੰਦਾ ਤੁਹਾਨੂੰ ਕਦੀ ਫੇਸ ਟੂ ਫੇਸ ਨਹੀਂ ਮਿਲਿਆ, ਉਹਨੂੰ ਕਦੀ ਉਹਦਾ ਉਸ ਨਾਲ ਇੰਟੀਮੇਟ ਕਨਵਰਸੇਸ਼ਨ ਵਿੱਚ ਨਾ ਪਾਓ, ਸਪੈਸ਼ਲੀ ਬੱਚਿਆਂ ਨੂੰ ਤਾਂ ਤੁਸੀਂ ਇਹੀ ਕਹੋ ਕਿ ਔਨਲਾਈਨ ਆਪਣੇ ਜਿਹੜੇ ਫਰੈਂਡਸ ਨੇ ਬਹੁਤ ਉਹੀ ਰਿਸਟ੍ਰਿਕਟਡ ਰੱਖਣ, ਉਹਨਾਂ ਲੋਕਾਂ ਨੂੰ ਵੀ ਔਨਲਾਈਨ ਫਰੈਂਡਸ ਬਣਾਉਣ ਜਿਹੜੇ ਉਹਨਾਂ ਦੇ ਰੀਅਲ ਵਰਲਡ ਫਰੈਂਡਸ ਨੇ। ਅਤੇ ਕਦੀ ਕਿਸੇ ਸਟ੍ਰੇਂਜਰ ਨਾਲ ਗੱਲਬਾਤ ਨਾ ਕਰਨ, ਕਿਉਂਕਿ ਸਾਡੀ ਆਦਤ ਹੈ, ਜਿਸ ਤਰ੍ਹਾਂ ਇਹਨੂੰ ਕਹਿੰਦੇ ਨੇ ਸਟ੍ਰੇਂਜਰ ਔਨ ਦ ਟ੍ਰੇਨ ਇਫੈਕਟ। ਜਿਸ ਤਰ੍ਹਾਂ ਸਾਨੂੰ ਟ੍ਰੇਨ ਵਿੱਚ ਕੋਈ ਮਿਲ ਜਾਂਦਾ, ਅਸੀਂ ਉਹਨਾਂ ਸਾਰੀਆਂ ਕਹਾਣੀਆਂ ਸ਼ੇਅਰ ਕਰਨ ਲੱਗ ਪੈਂਦੇ ਆਪਣੀ ਲਾਈਫ ਦੀਆਂ। ਅਤੇ ਔਨਲਾਈਨ ਵੀ ਕੋਈ ਵੀ ਪ੍ਰੀਡੇਟਰ ਹੋ ਸਕਦਾ ਹੈ। ਬੱਚੇ ਅੱਜ ਕੱਲ੍ਹ ਬਹੁਤ ਜ਼ਿਆਦਾ ਇਹ ਪੀਡੋ ਜਿਹੜੇ ਫਾਈਲਸ ਨੇ ਇਹਨਾਂ ਦਾ ਵੀ ਸ਼ਿਕਾਰ ਹੋ ਰਹੇ ਨੇ। ਦੇ ਆਰ ਲੁਕਿੰਗ ਫੋਰ ਵਲਨਰੇਬਲ ਚਿਲਡਰਨ। ਸੋ ਆਪਣੇ ਬੱਚਿਆਂ ਦੇ ਪਾਸਵਰਡ ਆਪਣੇ ਕੋਲ ਰੱਖੋ, ਅਤੇ ਜੇ ਕਦੀ ਕੋਈ ਤੁਹਾਨੂੰ ਮਿਲ ਜਾਂਦਾ, ਇਟ ਇਜ਼ ਫੋਰ ਐਵਰੀ ਵਨ ਆਫ ਦਿਸ ਮੈਸੇਜ ਫੋਰ ਐਵਰੀ ਵਨ ਈਵਨ ਫੋਰ ਯੂਥ, ਕਿ ਅੱਜ ਕੱਲ੍ਹ ਔਨਲਾਈਨ ਫਰੈਂਡਸ਼ਿਪਸ ਬੜੀਆਂ ਹੋ ਜਾਂਦੀਆਂ ਨੇ। ਬੱਚੇ ਇੱਕ ਦੂਸਰੇ ਨੂੰ ਫੇਸਬੁੱਕ ਦੇ ਥਰੂ ਜਾਣਨ ਲੱਗ ਪੈਂਦੇ ਨੇ ਜਾਂ ਕਿਸੇ ਵੀ ਸੋਸ਼ਲ ਮੀਡੀਆ ਦੇ ਥਰੂ ਜਾਣਦੇ ਨੇ, ਅਤੇ ਹੌਲੀ ਹੌਲੀ ਇੰਨਾ ਇਸ ਤਰ੍ਹਾਂ ਦੀ ਗੱਲ ਆ ਜਾਂਦੀ ਹੈ ਕਿ ਆਪਾਂ ਫਿਰ ਕਿਤੇ ਮਿਲਦੇ ਹਾਂ, ਜਿਸ ਕਰਕੇ ਬਹੁਤ ਸਾਰੇ ਕ੍ਰਾਈਮ ਵੀ ਹੋ ਜਾਂਦੇ ਨੇ। ਸੋ ਦ ਬੇਸਿਕ ਥਿੰਗ ਔਰ ਦ ਮੋਸਟ ਇੰਪੋਰਟੈਂਟ ਥਿੰਗ ਆਈ ਵੁੱਡ ਸੇ ਫੋਰ ਐਵਰੀ ਵਨ ਇਜ਼ ਕਿ ਜਿਹਨੂੰ ਤੁਸੀਂ ਔਨਲਾਈਨ ਹੀ ਸਿਰਫ ਮਿਲਿਓ, ਉਹਨੂੰ ਕਦੀ ਪਰਸਨਲੀ ਕਦੀ ਨਾ ਮਿਲਣ ਜਾਓ, ਬਿਕੋਜ਼ ਯੂ ਡੋਂਟ ਨੋ, ਇਟ ਕੁਡ ਬੀ ਹਨੀ ਟ੍ਰੈਪ, ਇਟ ਕੁਡ ਕੋਸਟ ਯੂਅਰ ਲਾਈਫ, ਯੋਰ ਰੈਪੂਟੇਸ਼ਨ, ਯੋਰ ਕਰੀਅਰ, ਯੋਰ ਫੈਮਿਲੀ, ਐਵਰੀਥਿੰਗ। ਸੋ ਅਵੋਇਡ ਟੇਕਿੰਗ ਰਿਸਕ, ਅਨਨੈਸੈਸਰੀ ਰਿਸਕ ਨਾ ਲਓ, ਇਟ ਕੈਨ ਕੋਸਟ ਯੂ ਲੋਟ ਆਫ ਪ੍ਰੋਬਲਮਸ ਐਂਡ ਈਵਨ ਤੁਹਾਡੀ ਹੈਲਥ ਵੀ, ਬਿਕੋਜ਼ ਅੱਜ ਕੱਲ੍ਹ STDs, HIVs ਵੀ ਬਹੁਤ ਸਾਰੀਆਂ ਚੀਜ਼ਾਂ ਨੇ। ਇਹ ਵੀ ਰਿਸਰਚ ਵਿੱਚ ਸਾਹਮਣੇ ਆਇਆ ਹੈ ਕਿ ਔਨਲਾਈਨ ਰਿਸਕ ਟੇਕਿੰਗ ਐਂਡ ਜਿਹੜੀ ਰੀਅਲ ਲਾਈਫ ਰਿਸਕ ਟੇਕਿੰਗ ਹੈ ਇਹ ਪੋਜ਼ੀਟਿਵਲੀ ਕੋਰੀਲੇਟਡ ਹੈ। ਸੋ ਡੋਂਟ ਟਰੱਸਟ ਐਨੀ ਵਨ, ਜਿਸ ਨੂੰ ਤੁਸੀਂ ਔਨਲਾਈਨ ਮਿਲਦੇ ਹੋ ਉਸ ਦੇ ਨਾਲ ਜ਼ਰੂਰੀ ਨਹੀਂ ਹੈ ਕਿ ਤੁਸੀਂ ਉਹਨੂੰ ਰੀਅਲ ਵਰਲਡ ਦੇ ਵਿੱਚ ਵੀ ਕੋਈ ਰਿਲੇਸ਼ਨ ਅਸਟੈਬਲਿਸ਼ ਕਰਨਾ ਹੈ।
ਜੀ, ਇੱਕ ਸਵਾਲ ਜਿਹੜਾ ਮੇਰਾ ਪਹਿਲਾਂ ਪੁੱਛਣਾ ਰਹਿ ਗਿਆ ਸੀ, ਦੁੱਖ ਬੋਲ ਕੇ ਜੇ ਦੱਸਿਆ ਤਾਂ ਕੀ ਦੱਸਿਆ, ਸੋ ਪਛਾਣਿਆ ਕਿਵੇਂ ਜਾਵੇ, ਇਹਦੇ ਸਿੰਪਟਮਸ ਕੀ ਹੁੰਦੇ ਆ, ਬੱਚਾ ਕਿੱਦਾਂ ਬਿਹੇਵ ਕਰਦਾ ਜੇ ਉਹ ਔਨਲਾਈਨ ਬੁਲਿੰਗ ਦਾ, ਸਾਈਬਰ ਬੁਲਿੰਗ ਦਾ ਸ਼ਿਕਾਰ ਹੋ ਰਿਹਾ ਹੋਵੇ?
ਇੱਕ ਤਾਂ ਇਹਦੇ 'ਚ ਸਭ ਤੋਂ ਇੰਪੋਰਟੈਂਟ ਜਿਹੜੀ ਅਸੀਂ ਪੁਆਇੰਟ ਦੇਖਿਆ ਹੈ ਉਹ ਆ ਕਿ ਬੱਚਾ ਨਾ ਕੰਪਿਊਟਰ ਨੂੰ ਯੂਜ਼ ਕਰਦਿਆਂ ਡਰਦਾ ਹੈ, ਉਹ ਅਵੋਇਡ ਕਰਦਾ ਹੈ। ਐਂਡ ਸੈਕਿੰਡਲੀ ਉਹ ਆਪਣੇ ਸਕੂਲ ਜਾਣ ਤੋਂ ਵੀ ਡਰਦਾ ਹੈ, ਬਿਕੋਜ਼ ਜਾਂ ਘਰੋਂ ਬਾਹਰ ਜਾਣ ਨੂੰ ਡਰਦਾ ਹੈ, ਬਿਕੋਜ਼ ਉੱਥੋਂ ਹੀ ਉਹਨੂੰ ਪਤਾ, ਉਹਨੂੰ ਕੋਈ ਨਾ ਕੋਈ ਆਈਡੀਆ ਹੁੰਦਾ ਹੈ ਕਿ ਮੇਰੀ ਕੋਈ ਨਾ ਕੋਈ ਫੋਟੋ ਵਾਇਰਲ ਹੋ ਚੁੱਕੀ ਆ, ਮੇਰੀ ਕੋਈ ਨਾ ਕੋਈ ਜੋ ਮੇਰੀ ਚੈਟ ਹੈ ਉਹ ਲੀਕ ਹੋ ਗਈ ਹੋਈ ਆ, ਜਾਂ ਕੁਛ ਨਾ ਕੁਛ ਕਿਸੇ ਨੇ ਮੈਨੂੰ ਧਮਕੀ ਦਿੱਤੀ ਹੈ ਕਿ ਤੂੰ ਘਰੋਂ ਬਾਹਰ ਆ, ਮੈਂ ਕੁੱਟਾਂਗਾ ਜਾਂ ਤੈਨੂੰ ਦੇਖ ਲਾਂਗਾ। ਸੋ ਬੱਚਾ ਆਪਣੇ ਰੀਅਲ ਵਰਲਡ ਨੂੰ ਵੀ ਅਵੋਇਡ ਕਰਨ ਲੱਗ ਪੈਂਦਾ ਹੈ। ਐਂਡ ਥਰਡ ਇਜ਼ ਕਿ ਕੋਈ ਨਾ ਕੋਈ ਜਿਸ ਤਰ੍ਹਾਂ ਹੈਡੇਕਸ ਨੇ, ਫਿਜ਼ੀਕਲ ਕੰਪਲੇਂਟਸ ਨੇ, ਸਟਮਕ ਏਕ ਆ ਰੀਅਲ, ਜਾਂ ਬੱਚਾ ਬਹਾਨਾ ਮਾਰੇਗਾ ਕਿ ਅੱਜ ਮੇਰਾ ਪੇਟ ਦੁੱਖਦਾ, ਮੈਂ ਸਕੂਲ ਨਹੀਂ ਜਾਣਾ, ਜਾਂ ਮੇਰਾ ਸਿਰ ਦੁੱਖਦਾ, ਰੀਅਲ ਵੀ ਹੋ ਸਕਦਾ, ਬਿਕੋਜ਼ ਸਾਈਕੋਸੋਮੈਟਿਕ ਪ੍ਰੋਬਲਮਸ ਵੀ ਆਉਂਦੀਆਂ ਨੇ ਬਿਕੋਜ਼ ਆਫ ਸਟ੍ਰੈਸ, ਉਹ ਬਾਡੀ ਨਹੀਂ ਉਹਨੂੰ ਹੈਂਡਲ ਕਰ ਸਕਦੀ, ਅਤੇ ਕਿਸੇ ਨਾ ਕਿਸੇ ਫਿਜ਼ੀਕਲ ਸਿੰਪਟਮ ਦੇ ਰੂਪ ਦੇ ਵਿੱਚ ਵੀ ਉਹ ਮੈਨੀਫੈਸਟ ਹੁੰਦਾ ਹੈ। ਸੋ ਆਲ ਦੀਜ਼ ਆਰ ਦਾ ਵਾਰਨਿੰਗ ਸਾਈਨਸ। ਐਂਡ ਜਾਂ ਬੱਚਾ ਬਹੁਤ ਜ਼ਿਆਦਾ ਇੰਟਰਨੈਟ ਯੂਜ਼ ਕਰਨ ਲੱਗ ਪਿਆ ਹੈ, ਉਹ 10-10 ਮਿੰਟ ਬਾਅਦ ਦੇਖ ਰਿਹਾ ਹੈ ਕਿ ਮੈਨੂੰ ਕੁਛ ਨਵੀਂ ਪੋਸਟ ਨਹੀਂ ਆਈ, ਡਰਦਾ ਮਾਰਾ ਉਹ ਦੇਖਦਾ ਕਿ ਹੋਰ ਤਾਂ ਨਹੀਂ ਕਿਸੇ ਨੇ ਕਮੈਂਟ ਕਰਤਾ। ਸੋ ਆਲ ਦੀਸ ਥਿੰਗਸ ਦੇ ਆਰ ਦ ਸਾਈਨਸ ਕਿ ਦੇਰ ਇਜ਼ ਸਮਥਿੰਗ ਅਬਨੋਰਮਲ ਇਨ ਦ ਚਾਈਲਡਸ ਲਾਈਫ। ਐਂਡ ਆਈ ਆਲਵੇਜ਼ ਸੇ ਕਿ ਬੱਚੇ ਦੇ ਜੇ ਅਕੈਡੈਮਿਕ ਸਕੋਰਸ ਘੱਟ ਰਹੇ ਨੇ, ਇਟਸ ਦ ਬਿਗੈਸਟ ਇੰਡੀਕੇਸ਼ਨ। ਜੇ ਸਪੋਜ਼ ਬੱਚਾ 90% ਲੈਣ ਵਾਲਾ ਬੱਚਾ ਹੈ, ਉਹ ਹੁਣ ਇਕਦਮ ਉਹ 75 ਤੇ ਆ ਗਿਆ, ਜਾਂ ਉਹਦੀ ਅਕੈਡੈਮਿਕ ਪਰਫਾਰਮੈਂਸ ਡਿਟੀਰੀਓਰੇਟ ਹੋ ਰਹੀ ਆ, ਦੈਨ ਵੀ ਨੀਡ ਟੂ ਅੰਡਰਸਟੈਂਡ ਕਿ ਦੇਰ ਇਜ਼ ਸਮਥਿੰਗ ਰੋਂਗ ਇਨ ਦ ਚਾਈਲਡਸ ਲਾਈਫ, ਕੁਛ ਨਾ ਕੁਛ ਉਹਦੇ 'ਚ ਹੈ ਵਿਚ ਵੀ ਨੀਡ ਟੂ ਇਨਵੈਸਟੀਗੇਟ, ਵਿਚ ਵੀ ਨੀਡ ਟੂ ਫਾਈਂਡ ਆਊਟ।
ਜੀ ਦਮਨ, ਬਹੁਤ ਬਹੁਤ ਮਿਹਰਬਾਨੀ, ਬਹੁਤ ਹੀ ਅਹਿਮ ਜਾਣਕਾਰੀ ਤੁਸੀਂ ਡਿਜੀਟਲ ਏਜ ਦੀ ਸਾਡੇ ਸੁਣਨ ਵਾਲਿਆਂ ਤੱਕ ਪਹੁੰਚਦੀ ਕੀਤੀ ਹੈ, ਅਤੇ ਉਹ ਵੀ ਬੜੇ ਘੱਟ ਸਮੇਂ 'ਚ ਅਤੇ ਬੜੇ ਸਰਲ ਤਰੀਕੇ ਨਾਲ ਤੁਸੀਂ ਸਾਰਾ ਕੁਝ ਦੱਸਿਆ। ਅਤੇ ਆਉਣ ਵਾਲੇ ਸਮੇਂ 'ਚ ਵੀ ਡਾਕਟਰ ਸੰਧੂ ਅਸੀਂ ਤੁਹਾਡੇ ਨਾਲ ਸੰਪਰਕ ਰੱਖਾਂਗੇ ਤਾਂ ਕਿ ਅਸੀਂ ਇਸ ਵਿਸ਼ੇ 'ਤੇ ਹੋਰ ਚਰਚਾ ਵੀ ਕਰ ਸਕੀਏ। SBS ਪੰਜਾਬੀ ਸੁਣਨ ਵਾਲਿਆਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਇਹ ਮਹਿਜ਼ ਇੱਕ ਜਾਣਕਾਰੀ ਹੈ ਜੋ ਜਨਹਿਤ ਵਿੱਚ ਜਾਰੀ ਕੀਤੀ ਗਈ ਹੈ। ਕਿਸੇ ਨੂੰ ਵੀ ਮਾਨਸਿਕ ਤਣਾਅ ਹੋਣ ਦੀ ਸਥਿਤੀ 'ਚ ਲਾਈਫਲਾਈਨ ਆਸਟ੍ਰੇਲੀਆ ਨੂੰ 13 11 14 ਜਾਂ ਬਿਯੋਂਡ ਬਲੂ ਨੂੰ 1322-4436 'ਤੇ ਸੰਪਰਕ ਕੀਤਾ ਜਾ ਸਕਦਾ। ਅਤੇ ਬਹੁਤ ਬਹੁਤ ਮਿਹਰਬਾਨੀ ਡਾਕਟਰ ਸੰਧੂ ਅੱਜ ਸਮਾਂ ਦੇਣ ਲਈ, ਧੰਨਵਾਦ।
ਥੈਂਕ ਯੂ ਸੋ ਮਚ, ਸਤਿ ਸ਼੍ਰੀ ਅਕਾਲ। SBS
Radio. Enjoy more stories in your language by visiting sbs.com.au.